ਗਰੀਬ ਨਿਵਾਜ ਅੰਤਰਯਾਮੀ ਸਤਿਗੁਰੂ ਜੀ ਦੇ ਅਨੈਨ ਸੇਵਕ ਸਤਿਗੁਰੂ ਜੀ ਦੇ 52 ਕਵੀਆਂ ਵਿੱਚੋਂ ਸਭ ਤੋਂ ਸਿਰਮੌਰ ਮੁਖੀ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਉਹਨਾਂ ਦਾ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਹੋ। ਭਾਈ ਨੰਦ ਲਾਲ ਸਾਹਿਬ ਜੀ ਔਰੰਗਜ਼ੇਬ ਬਾਦਸ਼ਾਹ ਦੇ ਸਪੁੱਤਰ ਬਹਾਦਰ ਸ਼ਾਹ ਦੇ ਕੋਲ ਮੀਰ ਮੁਨਸ਼ੀ ਦੀ ਨੌਕਰੀ ਕਰਦੇ ਸਨ। ਬਹਾਦਰ ਸ਼ਾਹ ਭਾਈ ਨੰਦ ਲਾਲ ਸਾਹਿਬ ਦਾ ਸ਼ਾਗਿਰਦ ਵੀ ਸੀ। ਉੱਥੇ ਇੱਕ ਮੁਸਲਮਾਨ ਦਰੋਗਾ ਜੋ ਰੱਬ ਨੂੰ ਮਿਲਣ ਦੀ ਜਗਿਆਸਾ ਆਪਣੇ ਹਿਰਦੇ 'ਚ ਰੱਖਦਾ ਅਕਸਰ ਭਾਈ ਨੰਦ ਲਾਲ ਜੀ ਦੀ ਸੰਗਤ ਕਰਕੇ ਉਹਨਾਂ ਕੋਲੋਂ ਗਿਆਨ ਗੋਸ਼ਟੀ ਸਰਵਣ ਕਰਦਾ। ਭਾਈ ਸਾਹਿਬ ਦਾ ਬਹੁਤ ਸ਼ਰਧਾਲੂ ਬਣ ਗਿਆ। ਭਾਈ ਸਾਹਿਬ ਨੂੰ ਆਪਣਾ ਮੁਰਸ਼ਦ ਮੰਨਦਾ ਕਿ ਭਾਈ ਨੰਦ ਲਾਲ ਸਾਹਿਬ ਮੇਰੇ ਮੁਰਸ਼ਦ ਹਨ। ਸਮਾਂ ਬੀਤਿਆ। ਇੱਕ ਦਿਨ ਔਰੰਗਜ਼ੇਬ ਦੀ ਕਚਹਿਰੀ ਵਿੱਚ ਬਾਦਸ਼ਾਹ ਨੂੰ ਕੁਰਾਨ ਦੀ ਕਿਸੇ ਆਇਤ ਦੇ ਅਰਥ ਸਪਸ਼ਟ ਨਹੀਂ ਸੀ ਹੋ ਰਹੇ। ਆਪਣੇ ਵਿਦਵਾਨ ਉਲਮਾਵਾਂ ਨੂੰ ਸੱਦ ਕੇ, ਆਲਮ ਫਾਜ਼ਲ ਵਿਦਵਾਨਾਂ ਨੂੰ, ਮੁਲਾਣਿਆਂ ਨੂੰ ਸੱਦ ਕੇ ਔਰੰਗਜ਼ੇਬ ਨੇ ਉਸ ਕੁਰਾਨ ਦੀ ਆਇਤ ਦੇ ਅਰਥ ਪੁੱਛੇ, ਪਰ ਇਹਦੇ ਮਨ ਦੀ ਸੰਤੁਸ਼ਟੀ ਨਹੀਂ ਹੋਈ। ਕਈ ਦਿਨ ਇਹ ਚਰਚਾ ਚੱਲਦੀ ਰਹੀ। ਇੱਕ ਦਿਨ ਬਹਾਦਰ ਸ਼ਾਹ ਔਰੰਗਜ਼ੇਬ ਦੀ ਕਚਹਿਰੀ 'ਚ ਆਇਆ ਅਤੇ ਔਰੰਗਜ਼ੇਬ ਨੇ ਬਹਾਦਰ ਸ਼ਾਹ ਨੂੰ ਪੁੱਛਿਆ, ਤੂੰ ਬੇਟਾ ਸਿਆਣਾ ਹੈ, ਵਿਦਵਾਨ ਹੈ, ਆਇਤ ਦੇ ਅਰਥ ਕਿਸੇ ਵਿਦਵਾਨ ਕੋਲੋਂ ਨਹੀਂ ਹੋ ਰਹੇ। ਜੇ ਤੂੰ ਕਰ ਦੇਵੇਂ ਤੇ ਮੈਂ ਸਮਝਾਂਗਾ ਕਿ ਤੂੰ ਵਿਦਵਾਨ ਹੈ। ਬਹਾਦਰ ਸ਼ਾਹ ਨੇ ਜਦੋਂ ਆਇਤ ਸੁਣੀ ਤੇ ਸੁਣ ਕੇ ਕਹਿਣ ਲੱਗਾ, ਅੱਬਾ ਜਾਨ ਮੈਨੂੰ ਕੁਝ ਸਮਾਂ ਦਿਓ, ਮੈਂ ਘਰ ਜਾ ਕੇ ਇਕਾਂਤ ਵਿੱਚ ਇਹਦੀ ਵਿਚਾਰ ਕਰਕੇ ਵੇਖਾਂਗਾ ਤੇ ਦੁਪਹਿਰ ਤੋਂ ਬਾਅਦ ਆ ਕੇ ਤੁਹਾਨੂੰ ਦੱਸਾਂਗਾ। ਬਹਾਦਰ ਸ਼ਾਹ ਘਰ ਆ ਗਿਆ, ਪਰ ਇਹਦੇ ਅਰਥ ਇਹਨੂੰ ਨਾ ਸਮਝ ਆਏ। ਚਿੰਤਾ ਵਿੱਚ ਬੈਠਾ ਸੀ। ਇੰਨੇ ਨੂੰ ਭਾਈ ਨੰਦ ਲਾਲ ਸਾਹਿਬ ਜੀ ਇਹਦੇ ਕੋਲ ਆਏ, ਕਿਉਂਕਿ ਮਿੱਤਰ ਸਨ ਇਹਦੇ। ਬਹਾਦਰ ਸ਼ਾਹ ਨੂੰ ਪੁੱਛਿਆ, ਤੇਰੀ ਚਿੰਤਾ ਕਿਸ ਗੱਲ ਦੀ ਆ? ਇਹਨੇ ਦੱਸਿਆ, ਜੀ ਮੈਨੂੰ ਆ ਅਰਥ ਨਹੀਂ ਸਮਝ ਆ ਰਹੇ। ਸੁਣ ਕੇ ਭਾਈ ਨੰਦ ਲਾਲ ਸਾਹਿਬ ਜੀ ਨੇ ਝੱਟ ਹੀ ਉਸ ਆਇਤ ਦੇ ਅਰਥ ਬੜੇ ਸੁਖੈਨ ਤਰੀਕੇ ਨਾਲ ਕਰ ਦਿੱਤੇ, ਕਿਉਂਕਿ ਭਾਈ ਨੰਦ ਲਾਲ ਜੀ ਅਰਬੀ ਫਾਰਸੀ ਦੇ ਬੜੇ ਮਹਾਨ ਵਿਦਵਾਨ ਸਨ। ਵੇਖਦੇ ਹੀ ਜਦੋਂ ਅਰਥ ਕਰ ਦਿੱਤੇ, ਬਹਾਦਰ ਸ਼ਾਹ ਨੇ ਅਰਥ ਸੁਣੇ ਤੇ ਜਾ ਕੇ ਔਰੰਗਜ਼ੇਬ ਨੂੰ ਸੁਣਾ ਦਿੱਤੇ। ਔਰੰਗਜ਼ੇਬ ਬੜਾ ਹੈਰਾਨ ਹੋਇਆ, ਸਮਝ ਗਿਆ ਕਿ ਅਰਥ ਬਹਾਦਰ ਸ਼ਾਹ ਦੇ ਨਹੀਂ ਕੀਤੇ ਹੋਏ, ਇਹਨੂੰ ਕਿਸੇ ਨੇ ਸੁਣਾਏ ਨੇ। ਪੁੱਛਿਆ, ਦੱਸ ਇਹ ਅਰਥ ਕਿਹਨੇ ਦੱਸੇ ਨੇ? ਕਹਿਣ ਲੱਗਾ, ਜੀ ਇੱਕ ਮੀਰ ਮੁਨਸ਼ੀ ਨੇ ਭਾਈ ਨੰਦ ਲਾਲ ਜੀ। ਕਹਿੰਦੇ ਮੇਰੇ ਕੋਲ ਬੁਲਾਓ। ਜਦੋਂ ਭਾਈ ਨੰਦ ਲਾਲ ਜੀ ਨੂੰ ਬੁਲਾਇਆ ਤੇ ਵੇਖ ਕੇ ਹੈਰਾਨ ਹੋਇਆ ਵੀ ਇਹ ਤਾਂ ਹਿੰਦੂ ਹੈ, ਏਡਾ ਵੱਡਾ ਵਿਦਵਾਨ, ਇਹ ਹਿੰਦੂਆਂ 'ਚ ਕੀ ਕਰਦਾ? ਇਹਨੂੰ ਮੁਸਲਮਾਨ ਹੋਣਾ ਚਾਹੀਦਾ। ਬਹਾਦਰ ਸ਼ਾਹ ਨੂੰ ਕਿਹਾ ਵੀ ਇਹਨੂੰ ਮੁਸਲਮਾਨ ਬਣਾਓ, ਜਿਵੇਂ ਕਿਵੇਂ ਤਾਂ ਸਾਡੇ ਧਰਮ ਦੇ ਵਿੱਚ ਵਾਧਾ ਹੋਵੇਗਾ ਜਦੋਂ ਇੱਦਾਂ ਦੇ ਵਿਦਵਾਨ ਸਾਡੇ ਧਰਮ 'ਚ ਹੋਣਗੇ। ਹੁਣ ਬਹਾਦਰ ਸ਼ਾਹ ਭਾਈ ਨੰਦ ਲਾਲ ਸਾਹਿਬ ਦਾ ਪ੍ਰੇਮ ਰੱਖਦਾ ਸੀ। ਇਹਨੇ ਆ ਕੇ ਭਾਈ ਸਾਹਿਬ ਨੂੰ ਦੱਸਿਆ ਕਿ ਭਾਈ ਸਾਹਿਬ, ਮੇਰਾ ਬਾਪ ਤੁਹਾਨੂੰ ਜਬਰੀ ਮੁਸਲਮਾਨ ਬਣਾਉਣਾ ਚਾਹੁੰਦਾ, ਜਾਂ ਤਾਂ ਤੁਸੀਂ ਇੱਥੋਂ ਚਲੇ ਜਾਓ, ਜੇ ਇੱਥੇ ਰਹੋਗੇ ਤੁਹਾਨੂੰ ਆਪਣਾ ਧਰਮ ਛੱਡਣਾ ਪੈਣਾ। ਭਾਈ ਸਾਹਿਬ ਨੇ ਜਾਣ ਦਾ ਫੈਸਲਾ ਕੀਤਾ। ਉਹ ਦਰੋਗਾ ਵੀ ਭਾਈ ਸਾਹਿਬ ਨੂੰ ਆ ਕੇ ਮਿਲਿਆ, ਕਹਿਣ ਲੱਗਾ, ਜੀ ਮੈਂ ਵੀ ਤੁਹਾਡੇ ਨਾਲ ਜਾਣਾ। ਭਾਈ ਨੰਦ ਲਾਲ ਸਾਹਿਬ ਨੇ ਵੇਖਿਆ ਕਿ ਹੁਣ ਪੂਰੇ ਹਿੰਦੁਸਤਾਨ ਵਿੱਚ ਕੇਵਲ ਕਲਗੀਧਰ ਜੀ ਤੋਂ ਬਿਨਾਂ ਮੈਨੂੰ ਕਿਤੇ ਓਟ ਨਹੀਂ ਮਿਲਣੀ, ਕਿਉਂਕਿ ਜਿੱਥੇ ਜਾਵਾਂਗਾ ਔਰੰਗਜ਼ੇਬ ਦੀ ਦਹਿਸ਼ਤ ਹੈ, ਸੂਬੇਦਾਰਾਂ ਦੇ ਕੋਲੋਂ ਪਕੜਵਾ ਕੇ ਕੈਦ ਕਰਾ ਕੇ ਮੈਨੂੰ ਵਾਪਸ ਬੁਲਾ ਲਵੇਗਾ। ਤੋ ਸਤਿਗੁਰਾਂ ਦੀ ਸ਼ਰਨ ਵਿੱਚ ਭਾਈ ਨੰਦ ਲਾਲ ਸਾਹਿਬ ਤੇ ਇਹਦੇ ਨਾਲ ਜਿਹੜਾ ਦੂਸਰਾ ਦਰੋਗਾ ਹੈ ਮੁਸਲਮਾਨ, ਇਹ ਦੋਵੇਂ ਚੱਲ ਕੇ ਅਨੰਦਪੁਰ ਸਾਹਿਬ ਕਲਗੀਧਰ ਦੇ ਚਰਨਾਂ 'ਚ ਹਾਜ਼ਰ ਹੋਏ ਹਨ। ਆਓ ਇੱਥੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਈ ਮਿਲੇ ਸ਼੍ਰੀ ਗੁਰ ਨਿਕਟ, ਦੇਖੇ ਉਹ ਪ੍ਰੇਮ ਵਿਸਾਲ।
ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਉਰੇ ਦੇ ਨਾਲ ਇਹਨਾਂ ਦੇ ਦੂਸਰੇ ਸਾਥੀ ਜੋ ਦਰੋਗਾ ਜੀ ਸਨ, ਚੱਲ ਕੇ ਕਲਗੀਧਰ ਜੀ ਦੇ ਚਰਨਾਂ 'ਚ ਹਾਜ਼ਰ ਹੋਏ, ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਨ ਲੱਗੇ ਹਨ। ਇਹਨਾਂ ਦੇ ਅੰਦਰ ਦਾ ਭਾਰੀ ਪਰਮ ਪ੍ਰੇਮ ਸਤਿਗੁਰੂ ਕਲਗੀਧਰ ਜੀ ਨੇ ਵੇਖਿਆ ਹੈ।
ਪਰੇ ਚਰਨ ਕਰ ਜੋਰ ਕਰ, ਲਖੀ ਸੋ ਪ੍ਰਭੂ ਕਿਰਪਾਲ।
ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਆ ਕੇ ਡੰਡੇਵਤ ਡਿੱਗ ਕੇ ਇਹਨਾਂ ਨੇ ਮੱਥਾ ਟੇਕਿਆ। ਸਤਿਗੁਰੂ ਪ੍ਰਭੂ ਕਿਰਪਾਲੂ ਗੁਰਦੇਵ ਜੀ ਨੇ ਇਹਨਾਂ ਵੱਲ ਪ੍ਰੇਮ ਦੀ ਦ੍ਰਿਸ਼ਟੀ ਨਾਲ, ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਤੱਕਿਆ ਹੈ।
ਚੌਪਈ ਨੰਦ ਲਾਲ ਨੇ ਭੇਟ ਚੜਾਈ।
ਭਾਈ ਨੰਦ ਲਾਲ ਸਾਹਿਬ ਜੀ ਆਪਣੇ ਵੱਲੋਂ ਜੋ ਜਥਾ ਸ਼ਕਤ ਭੇਟਾ ਲੈ ਕੇ ਆਏ ਹਨ, ਉਹ ਭੇਟਾ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਚੜਾਈ ਹੈ।
ਵਿੱਚ ਫਾਰਸੀ ਬੈਂਤ ਬਣਾਈ।
ਉਹ ਕਿਹੜੀ ਭੇਟਾ ਸੀ? ਫਾਰਸੀ ਦੇ ਵਿੱਚ ਭਾਈ ਸਾਹਿਬ ਜੀ ਬੈਂਤਾਂ ਬਣਾ ਕੇ ਲਿਆਏ, ਜਿਹਨੂੰ ਸ਼ੇਰ ਵੀ ਕਹਿ ਦਿੰਦੇ ਹਨ ਫਾਰਸੀ ਵਿੱਚ। ਬੜੇ ਸੋਹਣੇ ਸ਼ੇਰ ਬਣਾ ਕੇ, ਬੜੀਆਂ ਸੋਹਣੀਆਂ ਬੈਂਤਾਂ ਲਿਖ ਕੇ, ਜਿਵੇਂ ਆਪਾਂ ਸਲੋਕ ਕਹਿ ਦਿੰਦੇ ਹਾਂ, ਵਿੱਚ ਬੜੀਆਂ ਸੋਹਣੀਆਂ ਬੈਂਤਾਂ ਬਣਾ ਕੇ ਭਾਈ ਨੰਦ ਲਾਲ ਸਾਹਿਬ ਜੀ ਲਿਆਏ ਨੇ। ਔਰ ਉਹ ਬੈਂਤਾਂ ਕਲਗੀਧਰ ਜੀ ਦੇ ਚਰਨਾਂ ਚ ਭੇਟਾ ਵਜੋਂ ਭੇਟ ਕੀਤੀਆਂ ਹਨ।
ਸਤਿਗੁਰ ਸਿਫਤ ਬ੍ਰਹਮ ਕੋ ਗਿਆਨ।
ਉਹਨਾਂ ਬੈਂਤਾਂ ਵਿੱਚ ਸਤਿਗੁਰਾਂ ਦੀ ਸਿਫਤ ਹੈ, ਗੁਰੂ ਘਰ ਦੀ ਵਡਿਆਈ ਹੈ, ਔਰ ਜੋ ਬ੍ਰਹਮ ਦਾ ਗਿਆਨ ਹੈ ਉਹਦਾ ਵਰਣਨ ਭਾਈ ਨੰਦ ਲਾਲ ਸਾਹਿਬ ਜੀ ਨੇ ਕੀਤਾ ਹੈ।
ਜੁਗਤ ਉਕਤ ਬਹੁ ਰੀਤ ਬਖਾਨ।
ਬੜੀਆਂ ਸੋਹਣੀਆਂ ਜੁਗਤੀਆਂ ਮੁਕਤੀਆਂ ਦੇ ਨਾਲ, ਉਕਤੀਆਂ ਦੇ ਸਹਿਤ ਭਾਈ ਸਾਹਿਬ ਜੀ ਨੇ ਬੜੇ ਸੋਹਣੇ ਛੰਦ ਫਾਰਸੀ ਦੇ ਵਿੱਚ ਤਿਆਰ ਕੀਤੇ ਨੇ, ਬਣਾਏ ਹਨ।
ਮੁਸਕਾਵਤ ਦਸਵੇਂ ਪਾਤਸ਼ਾਹੂ।
ਜਦੋਂ ਭਾਈ ਸਾਹਿਬ ਜੀ ਨੇ ਇਹ ਬੈਂਤਾਂ ਲਿਆ ਕੇ ਭੇਟ ਕੀਤੀਆਂ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਮੁਸਕੁਰਾ ਕੇ ਸੱਚੇ ਪਾਤਸ਼ਾਹ ਜੀ ਨੇ ਵੇਖਿਆ।
ਕਿਰਪਾ ਕਰਤ ਬੂਜਤ ਪੇਤਾਉ।
ਔਰ ਕਿਰਪਾ ਦੇ ਘਰ ਵਿੱਚ ਆ ਕੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਮਹਾਰਾਜ ਜੀ ਪੁੱਛਣ ਲੱਗੇ, ਕਹਿਣ ਲੱਗੇ,
ਆਨਿਓ ਕਹਾਂ ਸੁਣਾਵੋ ਪਿਆਰੇ।
ਆ ਪਿਆਰੇ ਭਾਈ ਨੰਦ ਲਾਲ ਸਾਹਿਬ ਜੀ, ਕੀ ਲਿਆਇਓ ਸਾਡੇ ਲਈ? ਕਿਉਂਕਿ ਇੱਕ ਕਾਗਜ਼ਾਂ ਦੀ ਛੋਟੀ ਜੀ ਗੁੱਥੀ ਸੀ, ਉਹਦੇ ਵਿੱਚ ਭਾਈ ਸਾਹਿਬ ਜੀ ਨੇ ਫਾਰਸੀ ਦੇ ਸਾਰੇ ਸ਼ੇਰ ਲਿਖੇ ਹੋਏ ਨੇ, ਬੈਂਤਾਂ ਲਿਖੀਆਂ ਹੋਈਆਂ ਸਨ, ਮਹਾਰਾਜ ਜੀ ਨੂੰ ਭੇਟਾ ਕੀਤੀਆਂ। ਤੇ ਕਲਗੀਧਰ ਜੀ ਪੁੱਛਦੇ ਹਨ, ਭਾਈ ਨੰਦ ਲਾਲ ਸਾਹਿਬ, ਇਹ ਸਾਡੇ ਲਈ ਕੀ ਲੈ ਕੇ ਆਏ ਹੋ?
ਇਸ ਪੋਥੀ ਵਿੱਚ ਉਚਾਰੇ।
ਇਸ ਪੋਥੀ ਦੇ ਵਿੱਚ ਕੀ ਉਚਾਰਨ ਕਰਕੇ ਲਿਆਇਓ, ਕੀ ਲਿਖ ਕੇ ਲਿਆਇਓ? ਆ ਜਿਹੜੀ ਪੋਥੀ ਸਾਨੂੰ ਤੁਸੀਂ ਭੇਟ ਕੀਤੀ ਆ, ਇਸ ਪੋਥੀ ਦਾ ਕੀ ਨਾਮ ਰੱਖਿਆ?
ਕਿਤਕ ਬੈਂਤ ਨੰਦ ਲਾਲ ਸੁਣਾਈ।
ਭਾਈ ਸਾਹਿਬ ਜੀ ਨੇ ਉਹਦੇ ਵਿੱਚੋਂ ਕੁਝ ਬੈਂਤਾਂ ਪੜ੍ਹ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸੁਣਾਈਆਂ, ਜਿਹੜੀ ਪੋਥੀ ਲਿਆ ਕੇ ਫਾਰਸੀ ਵਿੱਚ ਲਿਖੀ ਭੇਟਾ ਕੀਤੀ ਭਾਈ ਨੰਦ ਲਾਲ ਸਾਹਿਬ ਨੇ ਆਪਣੇ ਹੱਥੀਂ ਲਿਖੀ ਸੀ, ਉਹਦੇ ਵਿੱਚੋਂ ਕੁਝ ਬੈਂਤਾਂ ਪੜ੍ਹ ਕੇ ਭਾਈ ਨੰਦ ਲਾਲ ਸਾਹਿਬ ਜੀ ਨੇ ਕਲਗੀਧਰ ਜੀ ਨੂੰ ਸੁਣਾਈਆਂ।
ਕਰੇ ਮਾਇਨੇ ਨੀਕ ਬਣਾਈ।
ਔਰ ਉਹਦੇ ਮਾਇਨੇ ਕੀਤੇ, ਮਾਇਨੇ ਦਾ ਮਤਲਬ ਹੁੰਦਾ ਅਰਥ, ਉਹਨਾਂ ਬੈਂਤਾਂ ਦੇ ਫਿਰ ਅਰਥ ਵੀ ਕਰਕੇ ਮਹਾਰਾਜ ਜੀ ਨੂੰ ਸਰਵਣ ਕਰਵਾਏ।
ਕਰਿਓ ਬੰਦਗੀ ਨਾਮਾ ਮੋਏ।
ਤੇ ਕਹਿਣ ਲੱਗੇ, ਮਹਾਰਾਜ ਜੀ ਇਹ ਮੇਰੇ ਵੱਲੋਂ ਲਿਖਿਆ ਹੋਇਆ ਆਪ ਜੀ ਦੇ ਚਰਨਾਂ ਵਿੱਚ ਬੰਦਗੀ ਨਾਮਾ ਹੈ, ਇਹ ਜਿਹੜੀ ਪੋਥੀ ਹੈ ਇਸ ਪੋਥੀ ਦਾ ਨਾਮ ਮੈਂ ਬੰਦਗੀ ਨਾਮਾ ਰੱਖਿਆ, ਇਹ ਮੇਰੇ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਕੀਤਾ ਹੋਇਆ ਬੰਦਗੀ ਨਾਮਾ ਹੈ।
ਮਹਿਮਾ ਗਿਰਤੇ ਕੰਨ ਸਮ ਹੋਏ।
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ, ਇਹਦੇ ਵਿੱਚ ਆਪ ਜੀ ਦੀ ਮਹਿਮਾ ਪਹਾੜ ਵਿੱਚੋਂ ਇੱਕ ਕਿਣਕੇ ਦੇ ਤੁਲ ਵਰਣਨ ਕੀਤੀ, ਆਪ ਜੀ ਦੀ ਵਡਿਆਈ ਪਹਾੜ ਦੇ ਤੁਲ ਹੈ, ਪਰ ਮੈਂ ਜਿੰਨੀ ਕਿ ਇਹਦੇ ਵਿੱਚ ਮਹਿਮਾ ਆਪ ਜੀ ਦੀ ਕੀਤੀ ਆ, ਉਹ ਏਦਾਂ ਹੈ ਜਿਵੇਂ ਪਹਾੜ ਵਿੱਚੋਂ ਇੱਕ ਛੋਟਾ ਜਿਹਾ ਕਿਣਕਾ ਲੈਣਾ, ਤੇ ਛੋਟਾ ਜਿਹਾ ਕਿਣਕਾ ਲੈ ਕੇ ਪਹਾੜ ਦਾ ਅੰਤ ਨਹੀਂ ਪੈਂਦਾ, ਏਦਾਂ ਕਿਣਕਾ ਮਾਤਰ ਤੁਹਾਡੀ ਵਡਿਆਈ ਮੈਂ ਇਸ ਪੋਥੀ ਵਿੱਚ ਕੀਤੀ ਆ, ਪਰ ਇਹਦੇ ਨਾਲ ਆਪ ਜੀ ਦੀ ਮਹਿਮਾ ਦਾ ਅੰਤ ਨਹੀਂ ਪੈਂਦਾ।
ਅਹੀ ਜਥਾ ਮਤ ਤਥਾ ਬਣਾਈ।
ਜਿੰਨੀ ਕੁ ਆਪ ਜੀ ਨੇ ਮੈਨੂੰ ਮਤ ਦਿੱਤੀ ਆ, ਅਕਲ ਦਿੱਤੀ ਹੈ, ਬੁੱਧੀ ਦਿੱਤੀ ਹੈ, ਉਹਦੇ ਮੁਤਾਬਕ ਮਹਾਰਾਜ ਜੀ ਮੈਂ ਇਹਦੇ ਵਿੱਚ ਆਪ ਜੀ ਦੀ ਵਡਿਆਈ ਕਹੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਵਰਣਨ ਕੀਤੀ ਹੈ।
ਕਰ ਬੇਹਿਤ ਬਾਣੀ ਸਫਲਾਈ।
ਮੈਂ ਇਹ ਪੋਥੀ ਤਾਂ ਰਚੀ ਹੈ ਕਿ ਜਿਹੜੀ ਵਿਦਿਆ ਤੁਸੀਂ ਮੈਨੂੰ ਬਖਸ਼ਿਸ਼ ਕੀਤੀ ਹੈ, ਮੈਂ ਆਪਣੀ ਇਸ ਵਿਦਿਆ ਨੂੰ ਸਫਲ ਕਰਾਂ। ਜਿਹੜੀ ਬਾਣੀ ਆਪ ਜੀ ਨੇ ਮੈਨੂੰ ਦਿੱਤੀ ਹੈ, ਇਹ ਫਾਰਸੀ ਪੜ੍ਹਨ ਦੀ ਵਿਦਿਆ ਦਿੱਤੀ ਹੈ, ਇਹ ਬਾਣੀ ਨੂੰ ਸਫਲਿਆ ਕਰਨ ਵਾਸਤੇ ਮੈਂ ਤੁਹਾਡੀ ਵਡਿਆਈ ਲਿਖੀ ਹੈ, ਇਹ ਬੰਦਗੀ ਨਾਮਾ ਲਿਖਿਆ ਹੈ।
ਗੁਣ ਸਮੁੰਦਰ ਕੋ ਲਖੇ ਤੁਮਾਰੇ,
ਮਹਾਰਾਜ ਤੁਹਾਡੇ ਗੁਣ ਸਮੁੰਦਰ ਦੇ ਤਲੁਲ ਅਥਾਹ ਹਨ। ਕੌਣ ਹੈ ਐਸਾ ਜਿਹੜਾ ਆਪ ਜੀ ਦੇ ਗੁਣਾਂ ਨੂੰ ਵਰਣਨ ਕਰ ਸਕੇ, ਆਪ ਜੀ ਦੇ ਗੁਣਾਂ ਨੂੰ ਜਾਣ ਸਕੇ।
ਜਲ ਪ੍ਰਾਂਤ ਲੈ ਕਾਜ ਸੁਧਾਰੇ,
ਸਮੁੰਦਰ ਦਾ ਅੰਤ ਨਹੀਂ ਪੈਂਦਾ, ਪਰ ਉਹਦੇ ਚੋਂ ਥੋੜਾ ਬਹੁਤਾ ਪਾਣੀ ਲੈ ਕੇ ਆਪਣਾ ਕੰਮ ਜ਼ਰੂਰ ਸਵਾਰਿਆ ਜਾ ਸਕਦਾ। ਸਮੁੰਦਰ ਦਾ ਅੰਤ ਨਹੀਂ ਪੈਂਦਾ, ਜਿੰਨਾ ਡੂੰਘਾ ਹੈ ਸਮੁੰਦਰ ਵਿਸ਼ਾਲ ਹੈ, ਪਰ ਉਹਦੇ ਵਿੱਚੋਂ ਥੋੜਾ ਬਹੁਤ ਪਾਣੀ ਲੈ ਕੇ ਆਪਣੇ ਕੰਮ ਕੀਤੇ ਜਾ ਸਕਦੇ ਨੇ, ਆਪਣੇ ਕਾਰਜ ਸੁਧਾਰੇ ਜਾ ਸਕਦੇ ਨੇ।
ਕਰੇ ਇਸ਼ਨਾਨ ਆਦਿ ਮਲ ਹਰੇ,
ਉਸ ਜਲ ਨਾਲ ਬੰਦਾ ਇਸ਼ਨਾਨ ਪਾਣੀ ਕਰ ਸਕਦਾ, ਆਪਣੀ ਮੈਲ ਨੂੰ ਧੋ ਸਕਦਾ ਹੈ, ਪਰ ਸਮੁੰਦਰ ਦਾ ਅੰਤ ਤਾਂ ਨਹੀਂ ਨਾ ਪੈਂਦਾ। ਸਮੁੰਦਰ ਚੋਂ ਥੋੜਾ ਬਹੁਤ ਪਾਣੀ ਲੈ ਕੇ ਇਸ਼ਨਾਨ ਕਰਕੇ ਆਪਣੀ ਮੈਲ ਧੋ ਸਕਦਾ ਹੈ।
ਲਹੀ ਨਾ ਪਾਰ ਜਥਾ ਮਤ ਰਰੇ,
ਜਿੰਨਾ ਮਰਜ਼ੀ ਵਰਣਨ ਕਰ ਲਵੇ ਸਮੁੰਦਰ ਦਾ ਅੰਤ ਨਹੀਂ ਪੈਂਦਾ। ਇਸੇ ਤਰ੍ਹਾਂ ਮਹਾਰਾਜ ਤੁਹਾਡੀ ਵਡਿਆਈ ਸਮੁੰਦਰ ਵਾਂਗੂ ਅਥਾਹ ਹੈ, ਉਹਦੇ ਵਿੱਚੋਂ ਮੈਂ ਥੋੜੀ ਜਿਹੀ ਵਡਿਆਈ ਵਰਣਨ ਕੀਤੀ ਆ, ਉਹ ਵੀ ਇਸ ਲਈ ਕਿ ਮੇਰਾ ਭਲਾ ਹੋ ਜੇ, ਮੇਰੀ ਕਲਿਆਣ ਹੋ ਜਾਏ। ਆਪ ਜੀ ਦੀ ਮਹਿਮਾ ਦਾ ਅੰਤ ਨਹੀਂ ਪੈਂਦਾ, ਆਪ ਜੀ ਦੀ ਵਡਿਆਈ ਦਾ ਅੰਤ ਨਹੀਂ ਪੈਂਦਾ।
ਦੀਨ ਬੰਦੋ ਨਿਜ ਬਿਰਦ ਸੰਭਾਰੋ, ਹਮਸੇ ਅਦਮ ਜੀਵ ਕੋ ਤਾਰੋ।
ਮਹਾਰਾਜ ਤੁਹਾਡਾ ਬਿਰਦ ਹੈ ਦੀਨਾ ਬੰਧੂ, ਤੁਸੀਂ ਆਪਣਾ ਦੀਨ ਬੰਧੂ ਬਿਰਦ ਸੰਭਾਲੋ। ਮਹਾਰਾਜ ਸਾਡੇ ਵਰਗੇ ਅਧਮਾਂ ਨੂੰ, ਸਾਡੇ ਵਰਗਿਆਂ ਪਾਪੀਆਂ ਨੂੰ, ਨੀਚਾਂ ਨੂੰ ਆਪ ਕਿਰਪਾ ਕਰਕੇ ਇਸ ਸੰਸਾਰ ਸਮੁੰਦਰ ਤੋਂ ਉਧਾਰ ਲਵੋ, ਰੱਖ ਲਓ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ।
ਸੁਣ ਸ਼੍ਰੀ ਸਤਿਗੁਰ ਕਿਰਪਾ ਨਿਦਾਨ।
ਜਦੋਂ ਭਾਈ ਨੰਦ ਲਾਲ ਸਾਹਿਬ ਨੇ ਇਸ ਤਰ੍ਹਾਂ ਬੇਨਤੀ ਕੀਤੀ, ਜਦੋਂ ਬੰਦਗੀ ਨਾਮੇ ਵਿੱਚੋਂ ਕੁਝ ਬੈਂਤਾਂ ਪੜ੍ਹ ਕੇ ਮਹਾਰਾਜ ਜੀ ਨੂੰ ਸਰਵਣ ਕਰਵਾਈਆਂ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰੀਆਂ ਬੇਨਤੀਆਂ ਸੁਣੀਆਂ।
ਬਹੁਤ ਪ੍ਰਸੰਨ ਹੋਏ ਕਰਤ ਬਖਾਨ,
ਮਹਾਰਾਜ ਜੀ ਬਹੁਤ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਭਾਈ ਨੰਦ ਲਾਲ ਜੀ ਨੂੰ, ਕਹਿਣ ਲੱਗੇ
ਰਚਿਓ ਬੰਦਗੀ ਨਾਮਾ ਜੋਏ।
ਕਹਿਣ ਲੱਗੇ ਭਾਈ ਨੰਦ ਲਾਲ ਜੀ, ਆ ਜਿਹੜਾ ਤੁਸੀਂ ਬੰਦਗੀ ਨਾਮਾ ਰਚ ਕੇ ਲਿਆਏ ਹੋ, ਇਹ ਜਿਹੜੀ ਬੰਦਗੀ ਨਾਮੇ ਦੀ ਪੋਥੀ ਤੁਸੀਂ ਲਿਖ ਕੇ ਲਿਆਏ ਹੋ,
ਆਹੀ ਜ਼ਿੰਦਗੀ ਨਾਮਾ ਸੋਏ।
ਇਹ ਬੰਦਗੀ ਨਾਮਾ ਨਹੀਂ, ਇਹ ਜ਼ਿੰਦਗੀ ਨਾਮਾ ਹੈ। ਇਹਦੇ ਚੋਂ ਜ਼ਿੰਦਗੀ ਦਾ ਦਾਨ ਪ੍ਰਾਪਤ ਹੁੰਦਾ ਕਿ ਜ਼ਿੰਦਗੀ ਕਿਵੇਂ ਜੀਵੀ ਦੀ ਹੈ, ਜ਼ਿੰਦਗੀ ਚ ਕੀ ਹੋਣਾ ਚਾਹੀਦਾ ਹੈ। ਤੁਹਾਡੀ ਇਸ ਬਾਣੀ ਦੇ ਵਿੱਚੋਂ ਜ਼ਿੰਦਗੀ ਜੀਵਨ ਦਾ ਢੰਗ ਪ੍ਰਾਪਤ ਹੁੰਦਾ, ਇਸ ਕਰਕੇ ਤੁਹਾਡਾ ਇਹ ਲਿਖਿਆ ਬੰਦਗੀ ਨਾਮਾ ਸਾਡੀ ਦ੍ਰਿਸ਼ਟੀ ਵਿੱਚ ਜ਼ਿੰਦਗੀ ਨਾਮਾ ਹੈ।
ਕਰਿਓ ਸਰਾਹਨ ਨੀਕੇ ਬਨਿਓ,
ਮਹਾਰਾਜ ਜੀ ਨੇ ਬੜੀ ਸ਼ਲਾਘਾ ਕੀਤੀ, ਭਾਈ ਨੰਦ ਲਾਲ ਜੀ ਬੜਾ ਸੋਹਣਾ ਗ੍ਰੰਥ ਲਿਆਏ ਹੋ ਲਿਖ ਕੇ, ਬੜੀ ਸੁੰਦਰ ਰਚਨਾ ਕੀਤੀ ਹੈ, ਬੜੀਆਂ ਸੋਹਣੀਆਂ ਬੈਂਤਾਂ ਲਿਖੀਆਂ ਹਨ, ਕਮਾਲ ਬਾ ਕਮਾਲ ਬਚਨ ਵਿੱਚ ਲਿਖੇ ਹਨ।
ਪਠਤ ਸੁਨਤ ਇਤ ਦਾਇਕ ਪਨਿਓ,
ਜਿਹੜਾ ਇਸ ਗ੍ਰੰਥ ਨੂੰ ਪੜ੍ਹੇਗਾ ਸੁਣੇਗਾ ਉਹਦਾ ਭਲਾ ਹੋਵੇਗਾ। ਤੁਹਾਡੀ ਇਸ ਬਾਣੀ ਨੂੰ ਜਿਹੜਾ ਵੀ ਕੋਈ ਗੁਰਮੁਖ ਮਾਈ ਭਾਈ ਪੜ੍ਹੇਗਾ ਸੁਣੇਗਾ ਉਹਦਾ ਹਿੱਤ ਹੋਵੇਗਾ, ਉਹਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ।
ਮੀਰ ਦਰੋਗਾ ਸੈਯਦ ਸਾਹਿਬ,
ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕਹੇ ਤੇ ਲਾਗੇ ਉਹ ਜਿਹੜਾ ਮੀਰ ਦਰੋਗਾ ਸੀ ਭਾਈ ਨੰਦ ਲਾਲ ਜੀ ਨਾਲ ਆਇਆ ਹੋਇਆ, ਇਹ ਜਾਤੀ ਕਰਕੇ ਸੈਯਦ ਸੀ, ਮੁਸਲਮਾਨ ਧਰਮ ਵਿੱਚ ਇੱਕ ਸੈਯਦ ਜਾਤੀ ਦੇ ਲੋਕ ਨੇ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਦੀ ਅੰਸ਼ ਵੰਸ਼ ਮੰਨੇ ਜਾਂਦੇ ਹਨ, ਉਹਨਾਂ ਨੂੰ ਸੈਯਦ ਕਹਿੰਦੇ ਨੇ। ਇਹ ਜਿਹੜਾ ਮੀਰ ਦਰੋਗਾ ਭਾਈ ਨੰਦ ਲਾਲ ਜੀ ਨਾਲ ਆਇਆ, ਇਹ ਸੈਯਦ ਬਰਾਦਰੀ ਨਾਲ ਸੰਬੰਧ ਰੱਖਦਾ, ਸਤਿਗੁਰਾਂ ਦੇ ਸਨਮੁਖ ਖੜਾ ਹੱਥ ਜੋੜ ਕੇ
ਨੰਦ ਲਾਲ ਕੋ ਸਿੱਖ ਅਜਾਇਬ
ਨਾਲ ਭਾਈ ਨੰਦ ਲਾਲ ਸਾਹਿਬ ਜੀ ਨੇ, ਇਹ ਦਰੋਗਾ ਪਹਿਲਾਂ ਭਾਈ ਨੰਦ ਲਾਲ ਜੀ ਦਾ ਮੁਰੀਦ ਬਣਿਆ ਹੋਇਆ ਸੀ, ਕਿਉਂਕਿ ਕਲਗੀਧਰ ਜੀ ਦੀ ਸ਼ਰਨ ਚ ਤਾਂ ਅੱਜ ਹੀ ਆਇਆ, ਪਰ ਇਹਨੇ ਪਹਿਲਾਂ ਹੀ ਭਾਈ ਨੰਦ ਲਾਲ ਜੀ ਨੂੰ ਆਪਣਾ ਮੁਰਸ਼ਦ ਮੰਨਿਆ ਹੋਇਆ ਸੀ, ਭਾਈ ਨੰਦ ਲਾਲ ਜੀ ਨੂੰ ਆਪਣਾ ਮੁਖੀ ਮੰਨਿਆ ਹੋਇਆ ਸੀ।
ਡੇਢ ਹਜ਼ਾਰ ਮੋਰ ਤਾਰਿਆ ਗਏ,
ਵੀਰ ਦਰੋਗਾ ਸੀ, ਚੰਗਾ ਸ਼ਾਹੂਕਾਰ ਸੀ, ਘਰੋਂ ਤਕਰੀਬਨ ਡੇਢ ਹਜ਼ਾਰ ਸੋਨੇ ਦੀਆਂ ਸ਼ਰਫੀਆਂ ਇਸ ਦਰੋਗੇ ਨੇ ਕਲਗੀਧਰ ਜੀ ਦੇ ਚਰਨਾਂ ਵਿੱਚ ਭੇਟ ਕੀਤੀਆਂ, 1500 ਸ਼ਰਫੀਆਂ ਗੁਰੂ ਚਰਨਾਂ ਚ ਅਰਪਣ ਕੀਤੀਆਂ।
ਕਲਗੀਧਰ ਕੀ ਚਰਨੀ ਲਾਗੇ,
ਔਰ ਬੜੇ ਪ੍ਰੇਮ ਨਾਲ ਇਸ ਮੀਰ ਦਰੋਗੇ ਨੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨ ਸਪਰਸ਼ ਕੀਤੇ ਨੇ, ਮੱਥਾ ਟੇਕਿਆ, ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕਰਕੇ ਉਹ ਹੱਥ ਆਪਣੇ ਚਿਹਰੇ ਤੇ ਆਪਣੀਆਂ ਅੱਖਾਂ ਤੇ ਲਾਏ ਹਨ।
ਮਹਾ ਪ੍ਰੇਮ ਤੇ ਜਲ ਭਰ ਨੈਣ,
ਇੰਨਾ ਪ੍ਰੇਮ ਆਇਆ ਹਿਰਦੇ ਵਿੱਚ ਕਿ ਉਸ ਪ੍ਰੇਮ ਨਾਲ ਅੱਖਾਂ ਭਰ ਆਈਆਂ, ਉਸ ਪ੍ਰੇਮ ਨਾਲ ਨੇਤਰ ਸਜਲ ਹੋ ਗਏ।
ਮੁਖ ਤੇ ਨੈਨਿਕ ਸਤਕਛ ਬੈਨ,
ਮੂੰਹ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ, ਮੂੰਹ ਤੋਂ ਬੋਲਣਾ ਚਾਹੁੰਦੇ ਨੇ ਭਾਈ ਨੰਦ ਲਾਲ ਜੀ ਵੀ ਤੇ ਉਹ ਮੀਰ ਦਰੋਗਾ ਵੀ, ਤੇ ਮੂੰਹ ਤੋਂ ਬੋਲਣਾ ਚਾਹੁੰਦੇ ਬੋਲਿਆ ਨਹੀਂ ਜਾਂਦਾ, ਹਿਰਦਾ ਪ੍ਰੇਮ ਨਾਲ ਭਰ ਗਿਆ, ਗਲਾ ਰੁਕ ਗਿਆ ਹੈ।
ਦਰਸ਼ਨ ਕਰਤ ਅਮੀ ਜਨ ਪੀਵਤ,
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਾਨੋ ਨੇਤਰਾਂ ਨਾਲ ਅੰਮ੍ਰਿਤ ਪੀ ਰਹੇ ਹਨ। ਇਹ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਦਾ ਅੰਮ੍ਰਿਤ ਹੈ ਜੋ ਭਾਈ ਨੰਦ ਲਾਲ ਜੀ ਔਰ ਮੀਰ ਦਰੋਗਾ ਆਪਣੇ ਨੇਤਰਾਂ ਦੇ ਨਾਲ ਪੀ ਰਹੇ ਹਨ।
ਲੋਚਨ ਡੋਨੇ ਕਰ ਥਿਰ ਥੀਵਤ,
ਅੱਖਾਂ ਨੂੰ ਡੋਨੇ ਬਣਾ ਲਿਆ, ਤੇ ਅੱਖਾਂ ਨੂੰ ਡੋਨੇ ਬਣਾ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਅੰਮ੍ਰਿਤ ਭਰ ਭਰ ਕੇ ਪੀ ਵੀ ਜਾਂਦੇ ਨੇ। ਏਦਾਂ ਕਹਿ ਸਕਦੇ ਹਾਂ ਵੀ ਨੈਣਾਂ ਨੂੰ ਪਿਆਲੇ ਬਣਾ ਲਿਆ, ਔਰ ਉਹਨਾਂ ਨੇਤਰਾਂ ਰੂਪੀ ਪਿਆਲਿਆਂ ਵਿੱਚ ਗੁਰੂ ਦਰਸ਼ਨਾਂ ਦਾ ਅੰਮ੍ਰਿਤ ਭਰ ਭਰ ਕੇ ਪੀ ਰਹੇ ਹਨ।
ਭਇਓ ਮਗਨ ਮਨ ਦੇਖਤ ਰਹਿਓ,
ਮਨ ਮਗਨ ਹੋ ਗਿਆ, ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਸੁਨ ਮੋਨੀ ਹੋ ਗਏ ਮੀਰ ਦਰੋਗਾ ਜੀ।
ਲਖੇ ਕੇ ਤਨ ਖੁਦਾਈ ਮੈਂ ਲਇਓ,
ਮਨ ਚ ਜਾਣਦੇ ਮੀਰ ਦਰੋਗਾ ਜੀ ਕਿ ਮਾਨੋ ਇਹ ਖੁਦਾਈ ਹੈ ਜਿਹਨੇ ਕਲਗੀਧਰ ਦਾ ਰੂਪ ਧਾਰਨ ਕੀਤਾ ਹੋਇਆ, ਖੁਦ ਖੁਦਾ ਕਲਗੀਧਰ ਦੇ ਰੂਪ ਦੇ ਵਿੱਚ ਪ੍ਰਗਟ ਹੋ ਕੇ ਦਰਸ਼ਨ ਦੇ ਰਹੇ ਨੇ।
ਦਸ਼ਾ ਦੇਖ ਕਰ ਪਰਮ ਕਿਰਪਾਲ,
ਸਤਿਗੁਰੂ ਜੀ ਨੇ ਮੀਰ ਦਰੋਗੇ ਦੀ ਦਸ਼ਾ ਵੇਖੀ, ਪ੍ਰੇਮ ਨਾਲ ਭਿੱਜੇ ਨੇਤਰ ਵੇਖੇ, ਵੇਖਿਆ ਕਿ ਕਿਵੇਂ ਸੁਨ ਮੁਨ ਹੋ ਕੇ ਸਾਡੇ ਦਰਸ਼ਨਾਂ ਦਾ ਲਾਹਾ ਪ੍ਰਾਪਤ ਕਰ ਰਹੇ ਨੇ, ਤੋ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਮੀਰ ਦਰੋਗੇ ਤੇ।
ਬੋਲੀ ਮੁਸਕਾਵਤ ਤਿਸ ਕਾਲ,
ਮੁਸਕੁਰਾ ਕੇ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਉਸ ਵੇਲੇ, ਕਹਿਣ ਲੱਗੇ
ਬੈਠੋ ਨਿਕਟ ਕਉ ਨਿਜ ਬਾਤੀ,
ਮਹਾਰਾਜ ਜੀ ਨੇ ਇਸ਼ਾਰਾ ਕੀਤਾ ਕਹਿੰਦੇ ਮੀਰ ਦਰੋਗਾ ਜੀ ਬੈਠ ਜਾਓ, ਆ ਸਾਡੇ ਲਾਗੇ ਬੈਠ ਜਾਓ ਔਰ ਆਪਣੇ ਅੰਦਰ ਦੀ ਗੱਲ ਸਾਨੂੰ ਦੱਸੋ, ਤੁਹਾਡੇ ਅੰਦਰ ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਕੀ ਅਨੁਭਵ ਕਰ ਰਹੇ ਹੋ, ਆਪਣੇ ਅੰਦਰ ਦੀ ਭੇਤ ਵਾਲੀ ਗੱਲ ਸਾਡੇ ਨਾਲ ਸਾਂਝੀ ਕਰੋ।
ਜਿਸ ਕੋ ਤੂੰ ਮੁਰੀਦ ਬਖਿਆ ਤੀ,
ਦੱਸੋ ਤੁਸੀਂ ਕਿਹਦੇ ਮੁਰੀਦ ਹੋ, ਮਹਾਰਾਜ ਜੀ ਪੁੱਛਦੇ ਹਨ ਵੀ ਤੁਹਾਡਾ ਮੁਰਸ਼ਦ ਕੌਣ ਹੈ ਤੇ ਤੁਸੀਂ ਕਿਹਦੇ ਮੁਰੀਦ ਹੋ,
ਕਿਸ ਮੁਰਸ਼ਦ ਕੇ ਹੈ ਅਨੁਸਾਰੀ,
ਕਿਹੜੇ ਮੁਰਸ਼ਦ ਦੇ ਅਨੁਸਾਰੀ ਹੋ ਕੇ ਚੱਲਦੇ ਹੋ, ਤੁਹਾਡਾ ਮੁਰਸ਼ਦ ਕੌਣ ਹੈ,
ਜਿਸ ਤੇ ਚਾਹਤ ਭਲੋ ਅਗਾਰੀ,
ਜਿਹਦੇ ਕੋਲੋਂ ਤੁਸੀਂ ਆਪਣਾ ਅੱਗੇ ਭਲਾ ਚਾਹੁੰਦੇ ਹੋ, ਆਪਣਾ ਪਰਲੋਕ ਸਵਾਰਨਾ ਚਾਹੁੰਦੇ ਹੋ, ਉਹ ਮੁਰਸ਼ਦ ਤੁਹਾਡਾ ਕੌਣ ਹੈ, ਉਹਦਾ ਕੀ ਨਾਮ ਹੈ।
ਸੁਨ ਸੈਯਦ ਬੋਲਿਓ ਤਿਸ ਬੇਰਾ,
ਕਲਗੀਧਰ ਜੀ ਦੇ ਬਚਨ ਸੁਣ ਕੇ ਇਹ ਸੈਯਦ ਮੀਰ ਦਰੋਗਾ ਬੋਲਿਆ, ਹੱਥ ਜੋੜ ਕੇ ਕਹਿਣ ਲੱਗਾ
ਨੰਦ ਲਾਲ ਹੈ ਇਹੋ ਗੁਰ ਮੇਰਾ,
ਕਹਿਣ ਲੱਗਾ ਮਹਾਰਾਜ ਭਾਈ ਨੰਦ ਲਾਲ ਜੀ ਮੇਰੇ ਮੁਰਸ਼ਦ ਨੇ, ਇਹਨਾਂ ਨੇ ਮੈਨੂੰ ਭਲੇ ਪਾਸੇ ਲਾਇਆ, ਜਦੋਂ ਕੋਈ ਸਵਾਲ ਹੁੰਦਾ ਮੈਂ ਇਹਨਾਂ ਨੂੰ ਪੁੱਛਦਾ, ਇਹ ਮੈਨੂੰ ਦੱਸਦੇ ਨੇ, ਮਾਰਗ ਦਰਸ਼ਨ ਕਰਦੇ ਨੇ, ਤੇ ਜਿਹੜਾ ਰਸਤਾ ਵਿਖਾਵੇ ਉਹ ਮੁਰਸ਼ਦ ਹੀ ਹੁੰਦਾ, ਮੇਰੇ ਮੁਰਸ਼ਦ ਭਾਈ ਨੰਦ ਲਾਲ ਸਾਹਿਬ ਹਨ, ਇਹਨਾਂ ਦੀ ਸੰਗਤ ਮੈਂ ਹੁਣ ਤਾਂ ਹੀ ਕੀਤੀ ਹੈ ਤੇ ਇਹ ਹੁਣ ਮੈਨੂੰ ਤੁਹਾਡੇ ਕੋਲ ਲੈ ਕੇ ਆਏ ਹਨ।
ਸਿੱਖ ਮੈਂ ਬਣਿਓ ਲਿਓ ਉਪਦੇਸ਼,
ਮੈਂ ਭਾਈ ਨੰਦ ਲਾਲ ਸਾਹਿਬ ਦਾ ਮੁਰੀਦ ਬਣਿਆ ਹੋਇਆ, और मैं इना दा उपदेश सरबन कीता है
जिस ते हते कलेश अशेष
जेड़े उपदेश नू सुन के मान के मेरे कलेश कटे गए ने मेरा लोक ते परलोक सवर गया ऐसा उपदेश भाई नंद लाल साहब जी ने मैनू दिता है
आलम सिंह नचना जिस कहें
जदों दरोगे ने कहा ना भी भाई नंद लाल साहब मेरे मुरशद ने ते लागे भाई आलम सिंह जी नचना महाराज जी दे चौर बरदार सी ओ खड़े सी बड़े नाम रसीए गुरमुख सन भाई आलम सिंह जी नचना शहीद भाई मनी सिंह जी दे परिवारां चो सन ओ परिवार है जिस परिवार दे तकरीबन 60 तो वध जी शहीद होए इको परिवार चो उसे परिवार दा शिंगार ने भाई आलम सिंह जी नचना नचना महाराज जी ने इन्हां नूं खिताब दिता सी जदों भाई आलम सिंह ने सुनिया भी ये दरोगा कहिंदा भी भाई नंद लाल जी मेरे मुरशद ने यह गल जदों भाई आलम सिंह ने सुनी
तबी समीप गुरु के आहे
कोली खड़े सन भाई आलम सिंह जी
सुन कर तर्क करत सो बोला
सुन के तर्क करदिया भाई आलम सिंह जी बोले कहण लगे
ऐसो बाक न कहिए होला
कहण लगे वे मीर जी दरोगा जी एहो जी हौली गल सतगुरां दे सन्मुख ना करो एदां दा हौला बचन सतगुरु जी दे कोल ना करो
तीन लोक पति गुर विद्यमानो
तिन्ना लोकां दे मालक सतगुरु कलगीधर जी तुहाडे सन्मुख विद्वान हन इस वेले जिन्हां दे तुसीं दर्शन कर रहे हो दरोगा साहब ए तिन्ना लोकां दे स्वामी तिन्ना लोकां दे पति हन
सिखन को तुम गुरु बखानो
भाई नंद लाल जी इन्हां दे सिख ने ते तुसीं जिहड़े सिख ने भाई नंद लाल जी उन्हां नूं अपना मुरशद मुरशद दा मतलब गुरु हुंदा तुसीं इन्हां दे सिख नूं अपना गुरु मन रहे हो ये ठीक नहीं जदों गुरु साहब आप बैठे ने तुहाडे सन्मुख दर्शन दे रहे ने ते तुसी उन्हां दे सिख भाई नंद लाल नूं अपना गुरु क्यों कहिंदे जे गुरु तां कलगीधर जी ने सतगुरु जी हन भाई नंद लाल जी गुरु घर दे सिख ने गुरु नहीं हन ये गल ध्यान नाल सुनो
कहन हजूर ना एओ अधिकार
ये गल दा कहना तुहाडे लई उचित नहीं अधिकार नहीं तुहाडे अधिकार खेतर विच नहीं के तुसी सतगुरां दे सन्मुख भाई नंद लाल जी नूं गुरु कहो
उच्चरण की जय हृदय विचारा
ये गल तुसी अपनी उच्चारण कीती हुई अपने हिरदे च विचार करो
सुन सैयद तू शन होए रहे हो
जदों भाई आलम सिंह जी ने इदां इस सैयद नूं दरोगे नूं टोकिया ते सुन के सैयद जी चुप कर गए हुण की जवाब देण गल तां सही सी कि भाई नंद लाल साहब नूं इह मुरशद कह रहे ने मुरशद तां कलगीधर जी ने भाई नंद लाल जी तां उहनां दे सेवक ने तो यह गल जदों भाई आलम सिंह ने कही ते सुन के सैयद जी चुप कर गए
श्री सतगुर तिस को मन लहियो
बाजां वाले सतगुरु जी सारी खेड समझदे सी कि सैयद की कहना चाहुंदा सैयद जी दे मन दी सारी अवस्था नूं कलगीधर जी जाण गए
आलम सिंह ना हटक प्रबीना
महाराज जी बोले कहिंदे आलम सिंह सैयद जी नूं ना रोको सैयद जी अपनी जगह ते बिलकुल सही हन इन्हां नूं ना टोको
नंद लाल को गुरपद दीना
इन्हां ने भाई नंद लाल साहब नूं अपना मुरशद मन्निया क्योंकि उन्हां ने इन्हां नूं भले पासे लाया ते जे इन्हां ने उन्हां नूं अपना मुरशद मन लिया सैयद जी ने भाई नंद लाल जी नूं ते असीं भी गुरु घर वल्लों भाई नंद लाल साहब नूं इह पदवी दिंदे आ गुरु घर दी मंजी दी गुरु घर च मंजी देण दी मर्यादा है गुरता तां दस पातशाहियां च वरती है पर मंजियां महाराज जी ने बेअंत सिखां नूं दित्तियां मंजी देण दा मतलब सी जिवें 22 मंजियां गुरु अमरदास साहब ने दित्तियां उस तों बाद भी सिखां नूं मंजियां महाराज जी ने बख्शी मंजी देण दा मतलब सी कि इक इलाके दा मुखी थाप देना उहदे वचनां दे मुताबक जीवां ने चलना उस इलाके दे सिखां ने चलना महाराज जी कहिंदे असीं भाई नंद लाल साहब जी नूं ਆਪਣੇ ਘਰ ਵੱਲੋਂ ਗੁਰੂ ਨਾਨਕ ਸਾਹਿਬ ਦੇ ਘਰ ਵੱਲੋਂ ਮੰਜੀ ਦਿੰਦੇ ਹਾਂ। ਭਾਈ ਨੰਦ ਲਾਲ ਸਾਹਿਬ ਜੀ ਜਿਵੇਂ ਸੱਯਦ ਕਹਿੰਦੇ ਮੇਰੇ ਮੁਰਸ਼ਦ ਨੇ, ਏਦਾਂ ਇਹੋ ਜਿਹੇ ਸੱਯਦ ਵਰਗੇ ਅਨੇਕਾਂ ਜੀਵਾਂ ਨੂੰ ਸਿੱਧੇ ਰਸਤੇ 'ਤੇ ਪਾਉਣ ਵਾਸਤੇ ਅਸੀਂ ਇਹਨਾਂ ਨੂੰ ਸਮਰੱਥ ਕਰ ਦਿੱਤਾ ਕਿ ਇਹ ਵੀ ਭੁੱਲਿਆ ਹੋਇਆਂ ਨੂੰ, ਭਟਕਿਆ ਹੋਇਆਂ ਨੂੰ ਮਾਰਗ ਪਾਉਣ ਵਾਲੇ ਹੋਣਗੇ।
ਮੈਂ ਬਖਸ਼ੀਸ਼ ਕੀਨ ਇਸ ਤਾਈਂ,
ਅਸੀਂ ਭਾਈ ਨੰਦ ਲਾਲ ਸਾਹਿਬ ਜੀ ਨੂੰ ਇਹ ਮੰਜੀ ਬਖਸ਼ਿਸ਼ ਕਰ ਦਿੱਤੀ ਆ ਸਾਡੇ ਘਰ ਵੱਲੋਂ।
ਆਈ ਬਣੇ ਸਿੱਖ ਸੋ ਸੁਖ ਪਾਈ,
ਜਿਹੜੇ ਭਾਈ ਨੰਦ ਲਾਲ ਸਾਹਿਬ ਜੀ ਦੀ ਸ਼ਰਨ ਆਇਆ ਕਰਨਗੇ ਉਹ ਸਿੱਧੇ ਗੁਰੂ ਨਾਨਕ ਦੇ ਸਿੱਖ ਬਣਿਆ ਕਰਨਗੇ। ਜਿਹੜੇ ਇਹਨਾਂ ਦੇ ਕੋਲ ਆਉਣਗੇ ਉਹ ਗੁਰੂ ਨਾਨਕ ਸਾਹਿਬ ਦੇ ਘਰ ਨਾਲ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦੇ ਨਾਲ ਜੁੜ ਕੇ ਸੁੱਖ ਪ੍ਰਾਪਤ ਕਰਨਗੇ।
ਨੰਦ ਲਾਲ ਨੇ ਮੋਕੋ ਜਾਣਿਓ,
ਪਾਤਸ਼ਾਹ ਜੀ ਕਹਿੰਦੇ ਭਾਈ ਨੰਦ ਲਾਲ ਜੀ ਉਹ ਮਹਾਂਪੁਰਖ ਨੇ ਆਲਮ ਸਿੰਘ ਜਿਨ੍ਹਾਂ ਨੇ ਮੈਨੂੰ ਪੂਰਨ ਰੂਪ ਕਰਕੇ ਜਾਣ ਲਿਆ। ਭਾਈ ਨੰਦ ਲਾਲ ਸਾਹਿਬ ਜੀ ਨੇ ਮੈਨੂੰ ਪੂਰਨ ਰੂਪ ਕਰਕੇ ਜਾਣ ਲਿਆ ਹੈ।
ਮੇਰੋ ਭਲੋ ਸਰੂਪ ਪਛਾਨਿਓ,
ਜੋ ਮੇਰਾ ਭਲਾ ਸਰੂਪ ਹੈ ਮੇਰੇ ਉਸ ਭਲੇ ਸਵਰੂਪ ਨੂੰ ਭਾਈ ਨੰਦ ਲਾਲ ਜੀ ਨੇ ਪਛਾਣ ਲਿਆ ਹੈ। ਭਾਈ ਨੰਦ ਲਾਲ ਜੀ ਦੀ ਦ੍ਰਿਸ਼ਟੀ ਨਾਲ ਕਲਗੀਧਰ ਦੇ ਦਰਸ਼ਨ ਕਰਨੇ ਚਾਹੀਦੇ ਨੇ। ਜਦੋਂ ਭਾਈ ਨੰਦ ਲਾਲ ਜੀ ਦੀ ਦ੍ਰਿਸ਼ਟੀ ਨਾਲ ਵੇਖਾਂਗੇ ਤੇ ਸਮਝ ਆਵੇਗੀ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਕਿੱਡੀ ਵੱਡੀ ਤਾਕਤ ਦੇ ਮਾਲਕ ਹਨ, ਕਰੋੜਾਂ ਬ੍ਰਹਿਮੰਡਾਂ ਦੇ ਸਵਾਮੀ ਹਨ। ਤੋ ਮਹਾਰਾਜ ਜੀ ਬਚਨ ਕਰ ਰਿਹਾ, ਭਾਈ ਆਲਮ ਸਿੰਘ ਨੂੰ ਕਹਿ ਰਿਹਾ, ਆਲਮ ਸਿੰਘ ਜੀ ਭਾਈ ਨੰਦ ਲਾਲ ਸਾਹਿਬ ਜੀ ਨੇ ਮੇਰਾ ਭਲਾ ਸਵਰੂਪ ਪਛਾਣ ਲਿਆ ਹੈ।
ਯਾ ਤੇ ਇਸ ਕੋ ਗੁਰਪਦ ਹੋਵਾ,
ਇਸ ਕਰਕੇ ਅਸੀਂ ਇਹਨਾਂ ਨੂੰ ਗੁਰਮੁਖ ਪਦਵੀ ਦੇ ਦਿੱਤੀ ਹੈ। ਗੁਰਪਦ ਦਾ ਮਤਲਬ ਗੁਰਮੁਖ ਦੀ ਪਦਵੀ। ਭਾਈ ਨੰਦ ਲਾਲ ਜੀ ਗੁਰਮੁਖ ਨੇ ਤੇ ਜਿਹੜੇ ਗੁਰਮੁਖ ਹੁੰਦੇ ਨੇ ਭਾਈ ਆਲਮ ਸਿੰਘ ਜੀ ਉਹ ਗੁਰਮੁਖ ਗੁਰੂ ਦਾ ਹੀ ਰੂਪ ਹੋ ਜਾਂਦੇ ਨੇ। ਗੁਰਮੁਖਾਂ ਵਿੱਚ ਤੇ ਗੁਰੂ 'ਚ ਕੋਈ ਭੇਦ ਨਹੀਂ ਰਹਿੰਦਾ, ਗੁਰਮੁਖ ਗੁਰੂ ਰੂਪ ਹੀ ਹੋ ਜਾਂਦੇ ਨੇ। ਅਸੀਂ ਭਾਈ ਨੰਦ ਲਾਲ ਸਾਹਿਬ ਜੀ ਨੂੰ ਗੁਰਮੁਖ ਪਦਵੀ ਦਾ ਦਾਨ ਦੇ ਦਿੱਤਾ ਹੈ।
ਭਗਤ ਗਿਆਨ ਕੋ ਰਸ ਇਨ ਜੋਆ,
ਇਹਨਾਂ ਨੇ ਭਗਤੀ ਦਾ ਔਰ ਗਿਆਨ ਦੋਨਾਂ ਦਾ ਰਸ ਮਾਣਿਆ, ਭਗਤੀ ਦਾ ਰਸ ਵੀ ਮਾਣਿਆ ਤੇ ਗਿਆਨ ਦਾ ਰਸ ਵੀ ਮਾਣਿਆ, ਭਗਤੀ ਤੇ ਗਿਆਨ ਦੇ ਸਹਿਤ ਸੰਪੰਨ ਹੋ ਗਏ ਹਨ।
ਸਤਿਗੁਰ ਮਿਹਰ ਨਦਰ ਕੀ ਤਾਰੇ, ਅਨਿਕ ਗੁਰੂ ਕਰ ਜਗ ਬਿਸਤਾਰੇ।
ਸਤਿਗੁਰੂ ਕਲਗੀਧਰ ਜੀ ਦੀ ਨਜ਼ਰ ਪੂਰੇ ਗੁਰੂ ਦੀ ਨਜ਼ਰ ਐਸੀ ਨਜ਼ਰ ਵਾਲੀ ਹੈ ਕਿ ਦੁਨੀਆਂ ਦੇ ਗੁਰੂਆਂ ਤੇ ਵੀ ਜਦੋਂ ਸਤਿਗੁਰਾਂ ਨੇ ਨਜ਼ਰ ਕੀਤੀ ਤੇ ਦੁਨੀਆਂ ਵਿੱਚ ਜਿਹੜੇ ਗੁਰੂ ਕਹਾਉਣ ਵਾਲੇ ਸੀ ਉਹ ਗੁਰੂ ਵੀ ਸਤਿਗੁਰੂ ਕਲਗੀਧਰ ਜੀ ਨੇ ਤਾਰ ਦਿੱਤੇ। ਸਤਿਗੁਰੂ ਗੁਰੂਆਂ ਦੇ ਗੁਰੂ ਹਨ, ਅਨਕ ਗੁਰੂ ਜਗ ਵਿਸਤਾਰੇ, ਅਨੇਕਾਂ ਗੁਰੂ ਵੀ ਮਹਾਰਾਜ ਜੀ ਨੇ ਜਗਤ ਦੇ ਵਿੱਚ ਵਿਸਥਾਰ ਕਰਕੇ ਪ੍ਰਗਟ ਕਰ ਦਿੱਤੇ।
ਆਲਮ ਸਿੰਘ ਸੋ ਕਰਿਓ ਬਖਾਨ,
ਇਸ ਤਰ੍ਹਾਂ ਕਲਗੀਧਰ ਜੀ ਨੇ ਭਾਈ ਆਲਮ ਸਿੰਘ ਜੀ ਨੂੰ ਬਚਨ ਕਹੇ।
ਮੀਰ ਸੋ ਵੱਡੇ ਮਰਾਤਬ ਦਾਨ,
ਕਹਿਣ ਲੱਗੇ ਵੱਡੇ ਮੀਰ ਹਨ ਇਹ, ਵੱਡੇ ਮਰਾਤਬੇ ਵਾਲੇ ਹਨ ਜੋ ਇਹ ਸੱਯਦ ਜੀ ਆਏ ਹਨ।
ਪ੍ਰੇਮੀ ਮਗ ਖੁਦਾਏ ਕੋ ਆਏ,
ਖੁਦਾ ਦੇ ਘਰ ਦੇ ਮਾਰਗ ਦੇ ਪੰਧੀ ਹਨ, ਖੁਦਾ ਦੇ ਘਰ ਦੇ ਪ੍ਰੇਮੀ ਹਨ।
ਨੰਦ ਲਾਲ ਤੇ ਸਿੱਖਿਆ ਲਏ,
ਇਹਨਾਂ ਨੇ ਭਾਈ ਨੰਦ ਲਾਲ ਜੀ ਕੋਲੋਂ ਸਿੱਖਿਆ ਲਈ ਹੈ, ਭਾਈ ਨੰਦ ਲਾਲ ਜੀ ਕੋਲੋਂ ਉਪਦੇਸ਼ ਸੁਣਿਆ, ਹੁਣ ਤਾਂ ਹੀ ਭਗਤੀ ਕੀਤੀ ਭਾਈ ਨੰਦ ਲਾਲ ਜੀ ਦਾ ਉਪਦੇਸ਼ ਸੁਣ ਕੇ।
ਮੀਰ ਮਰਾਤਬ ਦਾਨ ਸੁਜਾਨਾ,
ਔਰ ਵੱਡੇ ਮੀਰ ਮਰਾਤਬ ਰੁਤਬੇ ਨੂੰ ਦਾਨ ਨੂੰ ਇਹਨਾਂ ਨੇ ਜਾਣਿਆ ਹੈ।
ਪਾਤਸ਼ਾਹ ਕੇ ਨਿਕਟ ਮਾਨਾ,
ਇਹ ਪਾਤਸ਼ਾਹ ਦਾ ਨਿਕਟੀ ਹੈ, ਇਹ ਜਿਹੜਾ ਦਰੋਗਾ ਹੈ ਇਹ ਔਰੰਗਜ਼ੇਬ ਬਾਦਸ਼ਾਹ ਦਾ ਨਿਕਟ ਵਰਤੀ ਹੈ।
ਤੂੰ ਮੁਖ ਮੋਟੀ ਬਾਤ ਪ੍ਰਕਾਸ਼,
ਮਹਾਰਾਜ ਜੀ ਆਲਮ ਸਿੰਘ ਨੂੰ ਕਹਿੰਦੇ ਆਲਮ ਸਿਆਂ ਤੂੰ ਮੋਟੀ ਗੱਲ ਕਰਦਾ, ਸੂਖਸ਼ਮ ਗੱਲ ਨਹੀਂ ਜਾਣਦਾ। ਮੋਟੀ ਗੱਲ ਦਾ ਮਤਲਬ, ਕਿਉਂਕਿ ਭਾਈ ਆਲਮ ਸਿੰਘ ਆਪਣੀ ਜਗ੍ਹਾ ਤੇ ਸੱਚ ਸੀ ਵੀ ਸਾਡੇ ਗੁਰੂ ਪਾਤਸ਼ਾਹ ਦੇ ਸਾਹਮਣੇ ਸਿੱਖ ਨੂੰ ਕਿਉਂ ਕੋਈ ਗੁਰੂ ਕਹੇ। ਮਹਾਰਾਜ ਜੀ ਕਹਿੰਦੇ ਜੇ ਉਹ ਕਹਿ ਰਹੇ ਨੇ ਤਾਂ ਕਾਰਨ ਹੈ ਕਿ ਭਾਈ ਨੰਦ ਲਾਲ ਜੀ ਨੇ ਇਸ ਮੀਰ ਜੀ ਨੂੰ ਭਲੇ ਪਾਸੇ ਲਾਇਆ, ਜਿਹੜਾ ਭਲੇ ਪਾਸੇ ਲਾਵੇ ਉਹਨੂੰ ਵੀ ਗੁਰੂ ਹੀ ਕਹਿ ਦਿੰਦੇ ਆ, ਜਿਹੜਾ ਗਿਆਨ ਦੇਵੇ। ਕੋਈ ਵਿੱਦਿਆ ਦੇ ਦੇਵੇ ਤੁਹਾਨੂੰ, ਕੋਈ ਗੁਰ ਦੇਵੇ ਉਹਨੂੰ ਗੁਰੂ ਕਹਿੰਦੇ ਆ। ਆਤਮ ਗਿਆਨ ਦੀ ਸੋਝੀ ਦੇਣ ਵਾਲਾ ਪੂਰਾ ਗੁਰੂ ਹੁੰਦਾ, ਪਰ ਜਿਹੜਾ ਤੁਹਾਨੂੰ ਕੋਈ ਉਸਤਾਦ ਸ਼ਬਦ ਆਪਾਂ ਵਰਤਦੇ ਹਾਂ ਫਾਰਸੀ ਵਿੱਚ, ਫਾਰਸੀ ਵਿੱਚ ਉਸਤਾਦ ਸ਼ਬਦ ਵਰਤ ਲੈਂਦੇ ਹਾਂ, ਜਿਹੜਾ ਕੋਈ ਸਾਨੂੰ ਸਿੱਖਿਆ ਸਿਖਾਉਂਦਾ, ਕੋਈ ਕਿਸੇ ਨੂੰ ਕਾਰ ਸਿਖਾਉਣਾ ਸਿਖਾ ਦੇਵੇ ਉਹਨੂੰ ਉਸਤਾਦ ਕਹਿੰਦੇ ਆ, ਕੋਈ ਕਿਸੇ ਨੂੰ ਗੁਰਬਾਣੀ ਦੀ ਸੰਥਿਆ ਕਰਾ ਦੇਵੇ ਉਹਨੂੰ ਉਸਤਾਦ ਕਹਿੰਦੇ ਆ, ਕੋਈ ਕੀਰਤਨ ਸਿਖਾ ਦੇਵੇ ਉਹਨੂੰ ਉਸਤਾਦ ਕਹਿੰਦੇ, ਫਾਰਸੀ ਵਿੱਚ ਉਸਤਾਦ ਕਹਿੰਦੇ ਹੈ, ਪਰ ਜਦੋਂ ਸੰਸਕ੍ਰਿਤ ਵਿੱਚ ਨਾਂ ਲੈਣਾ ਹੋਵੇ ਫਿਰ ਗੁਰੂ ਕਹਿਣਾ ਪੈਂਦਾ, ਗੁਰੂ ਨੂੰ ਉਸਤਾਦ ਕਹਿੰਦੇ ਆ। ਤੇ ਪਰ ਉਹ ਗੁਰੂ ਨਹੀਂ ਜਿਹੜਾ ਪੂਰੇ ਗੁਰੂ ਦੀ ਗੱਲ, ਬ੍ਰਹਮ ਨਿਸ਼ਠੀ ਬ੍ਰਹਮ ਸ਼੍ਰੋਤਰੀ ਗੁਰੂ, ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਇਸ ਕਰਕੇ ਭਾਈ ਆਲਮ ਸਿੰਘ ਤੁਸੀਂ ਇਹ ਮੋਟੀ ਗੱਲ ਨਾ ਕਹੋ,
ਖਰੋ ਕਰਤੇ ਹਾਸ ਬਿਲਾਸ।
ਮਹਾਰਾਜ ਜੀ ਕਹਿੰਦੇ ਤੂੰ ਖਲੋ ਕੇ ਹਾਸੀ ਕਰੀ ਜਾਣਾ, ਕਿਉਂਕਿ ਭਾਈ ਆਲਮ ਸਿੰਘ ਨੇ ਹੱਸਦਿਆਂ ਹੱਸਦਿਆਂ ਹੀ ਇਹ ਗੱਲ ਕਹੀ ਸੀ। ਮਹਾਰਾਜ ਕਹਿੰਦੇ ਤੂੰ ਖਲੋਤਾ ਹਾਸੀ ਕਰੀ ਜਾਣਾ, ਇਹ ਗੱਲ ਨਹੀਂ ਕਹਿਣੀ।
ਇਮਕੈ ਗੁਰੂ ਕਿਰਪਾ ਬਹੁ ਕਰੀ।
ਇਹ ਬਚਨ ਕਰਕੇ ਕਲਗੀਧਰ ਜੀ ਨੇ ਬੜੀ ਕਿਰਪਾ ਕੀਤੀ।
ਪ੍ਰੇਮਾ ਭਗਤ ਰਿਦੇ ਤਿਸ ਤਰੀ।
ਜਿਹੜਾ ਇਹ ਮੀਰ ਬਾਦਸ਼ਾਹ ਦਾ ਨਿਕਟਵਰਤੀ ਦਰੋਗਾ ਆਇਆ ਸੱਯਦ, ਇਹਦੇ ਹਿਰਦੇ ਚ ਪ੍ਰੇਮਾ ਭਗਤੀ ਵਸ ਗਈ। ਭਾਈ ਨੰਦ ਲਾਲ ਸਾਹਿਬ ਜੀ ਦਾ ਹਿਰਦਾ ਵੀ ਪ੍ਰੇਮਾ ਭਗਤੀ ਨਾਲ ਭਰ ਗਿਆ।
ਭਇਓ ਨਿਹਾਲ ਪਾਈ ਗੁਰ ਕਰਨਾ।
ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤ ਕਰਕੇ ਨਿਹਾਲ ਨਿਹਾਲ ਹੋ ਗਏ।
ਸੰਕਟ ਹਰਿਓ ਜਨਮ ਅਰ ਮਰਨਾ।
ਸਤਿਗੁਰੂ ਜੀ ਨੇ ਜਨਮ ਤੇ ਮਰਨ ਦਾ ਜਿਹੜਾ ਵੱਡਾ ਸੰਕਟ ਸੀ ਉਹ ਵੀ ਹਰ ਲਿਆ, ਨਿਵਾਰ ਦਿੱਤਾ।
ਨੰਦ ਲਾਲ ਗੁਰ ਕੀ ਟਿਗਰਾਏ।
ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਹੁਣ ਗੁਰੂ ਘਰ ਵਿੱਚ ਹੀ ਰਹਿਣ ਲੱਗ ਪਏ, ਸਤਿਗੁਰੂ ਜੀ ਦੇ ਚਰਨਾਂ ਚ ਅਨੰਦਪੁਰ ਸਾਹਿਬ ਰਹਿ ਕੇ ਜੀਵਨ ਬਤੀਤ ਕਰਨ ਲੱਗੇ।
ਬ੍ਰਹਮ ਗਿਆਨ ਮੈਂ ਨਿਸ਼ਚੈ ਲਹੇ।
ਭਾਈ ਨੰਦ ਲਾਲ ਜੀ ਦਾ ਨਿਸ਼ਚਾ ਹੁਣ ਬ੍ਰਹਮ ਗਿਆਨ ਵਿੱਚ ਜਾ ਕੇ ਟਿਕਣ ਲੱਗਾ। ਸਹਿਜੇ ਸਹਿਜੇ ਅੱਜ ਹੋਰ ਕੱਲ ਹੋਰ, ਕਿਉਂਕਿ ਖਾਲਸਾ ਜੀ ਇਹ ਵੀ ਬ੍ਰਹਮ ਵਿਦਿਆ ਦਾ ਅਭਿਆਸ ਹੁੰਦਾ, ਪਰਪੱਕ ਹੁੰਦਾ। ਸਹਿਜੇ ਸਹਿਜੇ ਬ੍ਰਹਮ ਗਿਆਨ ਸੁਨਿਸ਼ਚਿਤ ਹੋਣ ਲੱਗਾ, ਨਿਰੜਾ ਹਿਰਦੇ ਵਿੱਚ ਪਰਪੱਕ ਹੋਣ ਲੱਗਾ।
ਧਨ ਆਪਣੋ ਸੰਤਨ ਕੋ ਦੇਵੈ।
ਭਾਈ ਨੰਦ ਲਾਲ ਸਾਹਿਬ ਜੀ ਧਨੀ ਸੀ ਘਰੋਂ, ਪਿਤਾ ਜੀ ਵੀ ਇਹਨਾਂ ਦੇ ਮੀਰ ਮੁਨਸ਼ੀ ਰਹੇ ਬੜੇ ਵੱਡੇ ਰੁਤਬੇ ਤੇ, ਤੋ ਭਾਈ ਨੰਦ ਲਾਲ ਸਾਹਿਬ ਜੀ ਦੇ ਘਰੋਂ ਵੀ ਇਹਨਾਂ ਨੂੰ ਕਮੀ ਨਹੀਂ ਸੀ, ਵਪਾਰ ਬੜਾ ਸੀ, ਕਾਰੋਬਾਰ ਚੰਗੇ ਸਨ। ਤੋ ਜਿਹੜਾ ਧਨ ਸੀ ਇਹਨਾਂ ਦੇ ਕੋਲ ਉਹ ਦਸਵੰਧ ਦਾ ਇਹ ਗੁਰੂ ਘਰ ਖਰਚ ਕਰਦੇ, ਸਾਧੂਆਂ ਸੰਤਾਂ ਦੀ ਸੇਵਾ ਵਿੱਚ ਧਨ ਖਰਚਦੇ। ਉਹ ਜਿਹੜਾ ਮੀਰ ਦਰੋਗਾ ਸੀ ਉਹ ਵੀ ਨਾਲ ਰਹਿ ਕੇ ਸੇਵਾ ਕਰਦਾ ਹੈ।
ਗੁਰਸਿੱਖਨ ਕੋ ਹਿਤ ਕਰ ਸੇਵੈ।
ਬੜੇ ਹਿਤ ਨਾਲ ਬੜੇ ਪ੍ਰੇਮ ਨਾਲ ਭਾਈ ਨੰਦ ਲਾਲ ਜੀ ਆਏ ਗਏ, ਗੁਰਸਿੱਖਾਂ ਦੀ ਸੇਵਾ ਟਹਿਲ ਕਮਾਉਂਦੇ ਹਨ।
ਵਿਦਾ ਹੋਏ ਕਬ ਘਰ ਕੋ ਜਾਏ।
ਕਦੇ ਕਦੇ ਭਾਈ ਨੰਦ ਲਾਲ ਸਾਹਿਬ ਜੀ ਆਗਿਆ ਲੈ ਕੇ ਆਪਣੇ ਨਗਰ ਗਜਨੀ ਵੀ ਚਲੇ ਜਾਂਦੇ।
ਧਰਤ ਧਿਆਨ ਉਰ ਵਿਖੇ ਬਸਾਏ।
ਜਦੋਂ ਘਰ ਜਾਂਦੇ ਤੇ ਉੱਥੇ ਵੀ ਸਤਿਗੁਰਾਂ ਦਾ ਜਿਹੜਾ ਧਿਆਨ ਹੈ ਉਹ ਆਪਣੇ ਹਿਰਦੇ ਚ ਵਸਾ ਕੇ ਰੱਖਦੇ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਸਤਿਗੁਰੂ ਜੀ ਦੀ ਮੂਰਤ ਨੂੰ ਆਪਣੇ ਹਿਰਦੇ ਚ ਵਸਾ ਕੇ ਗੁਰੂ ਗੁਰੂ ਜਪਦੇ ਹਨ।
ਬੌਰ ਨਿਕਟ ਰਹਿ ਬੇਕੋ ਆਵੇ।
ਕੁਝ ਸਮਾਂ ਘਰ ਰਹਿੰਦੇ ਫੇਰ ਮਨ ਚ ਦਰਸ਼ਨਾਂ ਦੀ ਸਿੱਕ ਜਾਗਦੀ, ਗਜਨੀ ਤੋਂ ਚੱਲ ਕੇ ਫਿਰ ਸਤਿਗੁਰਾਂ ਦੇ ਚਰਨਾਂ ਚ ਅਨੰਦਪੁਰ ਸਾਹਿਬ ਆ ਜਾਂਦੇ। ਕਈ ਕਈ ਮਹੀਨੇ ਫਿਰ ਸਤਿਗੁਰਾਂ ਦੀ ਸੰਗਤ ਵਿੱਚ ਹੀ ਰਹਿ ਕੇ ਬਤੀਤ ਕਰਦੇ ਹਨ।
ਦਰਬ ਵਿਸਾਲ ਅਕੋਰ ਚੜਾਵੇ।
ਬਹੁਤ ਸਾਰਾ ਧਨ ਘਰੋਂ ਦਸਵੰਧ ਦਾ ਇਕੱਠਾ ਕਰਕੇ ਕਾਰੋਬਾਰ ਚੋਂ ਲੈ ਕੇ ਆਉਣਾ, ਉਹ ਲਿਆ ਕੇ ਗੁਰੂ ਚਰਨਾਂ ਵਿੱਚ ਅਰਪਣ ਕਰਦੇ ਹਨ।
ਇਸੇ ਬਹਾਦਰ ਸ਼ਾਹ ਚਿਤਾਰੇ।
ਉਧਰ ਬਾਦਸ਼ਾਹ ਬਹਾਦਰ ਸ਼ਾਹ ਜਿਹੜਾ ਔਰੰਗਜ਼ੇਬ ਦਾ ਪੁੱਤਰ ਹੈ, ਉਹ ਭਾਈ ਨੰਦ ਲਾਲ ਸਾਹਿਬ ਨਾਲ ਬੜਾ ਪ੍ਰੇਮ ਸੀ, ਉਹਦਾ ਗੂੜੀ ਮਿੱਤਰਤਾ ਸੀ। ਤੋ ਬਹਾਦਰ ਸ਼ਾਹ ਵੀ ਭਾਈ ਨੰਦ ਲਾਲ ਸਾਹਿਬ ਜੀ ਨੂੰ ਕਈ ਵਾਰੀ ਯਾਦ ਕਰਦਾ।
ਬੜਾ ਵਲੀ ਬਹੁ ਉਸਤਤ ਉਚਾਰੇ।
ਉਸਤਤ ਕਰਦਾ ਬਹਾਦਰ ਸ਼ਾਹ ਭਾਈ ਨੰਦ ਲਾਲ ਸਾਹਿਬ ਬਾਰੇ, ਕਹਿੰਦਾ ਵੀ ਭਾਈ ਨੰਦ ਲਾਲ ਸਾਹਿਬ ਬੜੇ ਵਲੀ ਪੁਰਖ ਸਨ, ਬੜੇ ਸਿਆਣੇ ਦੂਰ ਅੰਦੇਸ਼ੀ ਬਿਰਤੀ ਵਾਲੇ ਬੜੇ ਵਿਦਵਾਨ ਪੁਰਖ ਸਨ। ਏਦਾਂ ਬਹਾਦਰ ਸ਼ਾਹ ਭਾਈ ਨੰਦ ਲਾਲ ਸਾਹਿਬ ਦੀਆਂ ਬੜੀਆਂ ਵਡਿਆਈਆਂ ਕਰਦਾ।
ਇਸ ਤੇ ਸੁਣ ਕਰ ਕੈ ਉਪਦੇਸ਼।
ਕਹਿੰਦੇ ਏਡਾ ਵਧੀਆ ਗਿਆਨ ਭਾਈ ਨੰਦ ਲਾਲ ਸਾਹਿਬ ਕੋਲੋਂ, ਜਦੋਂ ਵੀ ਕੋਈ ਗੱਲ ਪੁੱਛਣੀ ਉਹਨਾਂ ਨੇ ਜਵਾਬ ਝੱਟ ਹੀ ਦੇ ਦੇਣਾ। ਏਡੇ ਵੱਡੇ ਗਿਆਨਵਾਨ ਮਹਾਂਪੁਰਖ ਸੀ, ਜਦੋਂ ਮੈਂ ਕੋਈ ਚੀਜ਼ ਜਾਣਨੀ ਹੁੰਦੀ ਉਹਨਾਂ ਕੋਲੋਂ ਪੁੱਛ ਲੈਂਦਾ, ਉਹ ਦੱਸ ਦਿੰਦੇ। ਏਡਾ ਵਧੀਆ ਉਸਤਾਦ ਭਾਈ ਨੰਦ ਲਾਲ ਵਰਗਾ ਮੈਨੂੰ ਕੋਈ ਦੂਸਰਾ ਨਹੀਂ ਮਿਲਣਾ।
ਗੁਰ ਕੀ ਮਹਿਮਾ ਲਖੇ ਵਿਸ਼ੇਸ਼।
ਔਰ ਭਾਈ ਨੰਦ ਲਾਲ ਸਾਹਿਬ ਜੀ ਦੇ ਜਿਹੜੇ ਗੁਰੂ ਨੇ ਕਹਿੰਦੇ ਉਹ ਵੀ ਬੜੇ ਵੱਡੇ ਨੇ। ਬਹਾਦਰ ਸ਼ਾਹ ਨੇ ਹਾਲੇ ਕਲਗੀਧਰ ਦੇ ਦਰਸ਼ਨ ਨਹੀਂ ਕੀਤੇ ਪਰ ਮਹਿਮਾ ਸੁਣੀ ਸੀ। ਕਹਿੰਦੇ ਭਾਈ ਨੰਦ ਲਾਲ ਜੀ ਜਿਸ ਗੁਰੂ ਦੀ ਸ਼ਰਣ ਗਏ ਨੇ ਉਹ ਗੁਰੂ ਵੀ ਬੜਾ ਵੱਡਾ ਹੈ।
ਮਹਾਸ਼੍ਰਯਨ ਤੇ ਡਰ ਪਾਵੇਂ।
ਪਰ ਬਹਾਦਰ ਸ਼ਾਹ ਦੇ ਮਨ ਚ ਸ਼੍ਰਈਆਂ ਜਿਹੜੇ ਸ਼੍ਰਈ ਫਈ ਦੇ ਵਿੱਚ ਬੱਧੇ ਹੋਏ ਔਰੰਗਜ਼ੇਬ ਵਰਗੀ ਬਿਰਤੀ ਵਾਲੇ ਮੁਲਾਣੇ ਸੀ, ਉਹਨਾਂ ਤੋਂ ਬਹਾਦਰ ਸ਼ਾਹ ਡਰਦਾ ਵੀ ਹੈ। ਭਾਈ ਨੰਦ ਲਾਲ ਸਾਹਿਬ ਦਾ ਜ਼ਿਕਰ ਨਹੀਂ ਕਰਦਾ, ਮਨ ਕਰਦਾ ਵੀ ਭਾਈ ਨੰਦ ਲਾਲ ਸਾਹਿਬ ਨੂੰ ਵਾਪਸ ਸੱਦ ਲਵਾਂ, ਪਰ ਡਰ ਵੀ ਹੈ ਵੀ ਜੇ ਵਾਪਸ ਆ ਗਏ ਭਾਈ ਨੰਦ ਲਾਲ ਜੀ ਉਹਨਾਂ ਨੂੰ ਮੁਸਲਮਾਨ ਬਣਾਉਣਗੇ, ਕੱਟੜ ਨੇ ਮੁਤਸਬੀ ਨੇ। ਇਸ ਗੱਲੋਂ ਜਿਹੜਾ ਬਹਾਦਰ ਸ਼ਾਹ ਉਹ ਡਰਦਾ ਹੈ।
ਪਦਰ ਤਰਾਸ ਕੋ ਹਿਰਦੈ ਬਸਾਵੇ।
ਆਪਣੇ ਪਿਓ ਦਾ ਇਹਨੂੰ ਬੜਾ ਡਰ ਹੈ, ਉਹਦੀ ਬੜੀ ਵੱਡੀ ਭਾਰੀ ਦਹਿਸ਼ਤ ਹੈ ਇਹਦੇ ਮਨ ਵਿੱਚ।
ਨਾ ਮਿਲ ਸਕੇ ਜਾਨ ਇਸ ਕਾਰਨ।
ਮਿਲ ਨਹੀਂ ਸਕਦਾ ਇਹ ਗੱਲ ਮਨ ਚ ਇਹਨੇ ਜਾਣ ਲਈ ਵੀ ਮੈਂ ਮਿਲ ਨਹੀਂ ਸਕਦਾ। ਭਾਈ ਨੰਦ ਲਾਲ ਜੀ ਨੂੰ ਮਿਲਣ ਗਿਆ ਜਾਂ ਉਹਨਾਂ ਨੂੰ ਬੁਲਾਇਆ ਮਿਲਣ ਵਾਸਤੇ ਤੇ ਇਹਨਾਂ ਨੇ ਫੜ ਲੈਣਾ, ਹੋ ਸਕਦਾ ਮੈਨੂੰ ਵੀ ਗ੍ਰਿਫਤਾਰ ਕਰ ਲੈਣ ਵੀ ਨੰਦ ਲਾਲ ਬਾਗੀ ਹੈ ਤੇ ਬਾਗੀ ਦੀ ਮਦਦ ਬਹਾਦਰ ਸ਼ਾਹ ਕਰ ਰਿਹਾ ਤੇ ਮੇਰਾ ਪਿਓ ਪਹਿਲਾਂ ਹੀ ਬੜਾ ਕਠੋਰ ਹੈ, ਜਿਹਨੇ ਆਪਣੇ ਭਰਾਵਾਂ ਨੂੰ ਆਪਣੇ ਸੱਕੇ ਪਿਓ ਨੂੰ ਨਹੀਂ ਛੱਡਿਆ ਉਹਨੇ ਮੇਰਾ ਕਿਹੜਾ ਲਿਹਾਜ਼ ਕਰਨਾ। ਇਸ ਕਰਕੇ ਬਹਾਦਰ ਸ਼ਾਹ ਆਪਣੇ ਮਨ ਵਿੱਚ ਡਰਦਾ, ਮਿਲਣਾ ਚਾਹੁੰਦਾ ਭਾਈ ਨੰਦ ਲਾਲ ਜੀ ਨੂੰ ਪਰ ਆਪਣੇ ਪਿਓ ਤੋਂ ਡਰਦਾ ਹੈ।
ਹਿਰਦੈ ਲਖੇ ਗੁਰ ਕਰੇ ਉਧਾਰਨ।
ਮਨ ਦੇ ਵਿੱਚ ਸੋਚਦਾ ਵੀ ਚਲੋ ਕਦੇ ਤਾਂ ਮੇਲ ਹੋਵੇਗਾ, ਕਦੇ ਕਲਗੀਧਰ ਜੀ ਦੇ ਦਰਸ਼ਨ ਵੀ ਕਰਾਂਗਾ, ਉਹ ਮੇਰਾ ਵੀ ਉਧਾਰ ਕਰਨਗੇ।
ਬੀਚੇ ਆਨੰਦਪੁਰ ਬੜੇ ਆਨੰਦ।
ਕਹਿੰਦੇ ਸੁਣਿਆ ਆਨੰਦਪੁਰ ਸਾਹਿਬ ਦੇ ਵਿੱਚ ਬੜੇ ਆਨੰਦ ਨੇ, ਆਨੰਦਪੁਰ ਸਾਹਿਬ ਚ ਕਲਗੀਧਰ ਜੀ ਆਨੰਦ ਵਰਤਾਉਂਦੇ ਹਨ।
ਮਿਲੇ ਆਨ ਗਨ ਸਿੱਖ ਬਿਲੰਦ।
ਔਰ ਬਹੁਤ ਸਾਰੇ ਸਿੱਖ ਭਾਈ ਬਹਾਦਰ ਸ਼ਾਹ ਨੂੰ ਵੀ ਮਿਲਦੇ ਗਿਲਦੇ ਰਹਿੰਦੇ ਹਨ। ਇੱਧਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਨੰਦ ਹੀ ਆਨੰਦ ਵਰਤ ਰਿਹਾ, ਬੇਅੰਤ ਸਿੱਖ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਇਕੱਤਰ ਹੁੰਦੀਆਂ ਹਨ।
ਸਭ ਡੇਰਨ ਮੈਂ ਲੰਗਰ ਹੋਏ।
ਹੁਣ ਜਿੰਨੀ ਸੰਗਤ ਵੱਧ ਆਉਂਦੀ ਇੱਕ ਲੰਗਰ ਵਿੱਚ ਤਾਂ ਮੇਵਦੀ ਨਹੀਂ। ਸੰਗਤ ਜਦੋਂ ਵੱਡਾ ਮੇਲਾ ਹੁੰਦਾ ਹੈ ਉਦੋਂ, ਹੁਣ ਵੀ ਜਦੋਂ ਵੱਡੇ ਜੋੜ ਮੇਲੇ ਹੁੰਦੇ ਇੱਕ ਲੰਗਰ ਵਿੱਚ ਤਾਂ ਨਹੀਂ ਨਾ ਗੱਲ ਬਣਦੀ, ਇੱਕ ਲੰਗਰ ਕਿੰਨਿਆਂ ਕੁ ਨੂੰ ਆਪਾਂ ਇੱਕੋ ਲੰਗਰ ਵਿੱਚ ਬਿਠਾ ਕੇ ਛਕਾ ਸਕਦੇ ਹਾਂ, ਫਿਰ ਥਾਂ ਥਾਂ 'ਤੇ ਲੰਗਰ ਲੱਗਦੇ। ਆਨੰਦਪੁਰ ਸਾਹਿਬ ਇੰਨੀ ਸੰਗਤ ਆਉਂਦੀ ਵੀ ਸਾਰੀਆਂ ਸੰਗਤਾਂ ਨੇ ਲੰਗਰ ਵੱਖੋ ਵੱਖਰੇ ਅਸਥਾਨਾਂ 'ਤੇ ਲਾ ਲਏ, ਲੰਗਰ ਵੀ ਬੜੇ ਚੱਲਣ ਲੱਗੇ ਕਿਉਂਕਿ ਸੰਗਤ ਦੀ ਆਮਦ ਵੀ ਜ਼ਿਆਦਾ ਸੀ। ਉਸ ਹਿਸਾਬ ਨਾਲ ਸਾਰੀਆਂ ਸੰਗਤਾਂ ਦੇ ਡੇਰਿਆਂ 'ਤੇ ਜਿੱਥੇ ਜਿੱਥੇ ਵੀ ਸੰਗਤ ਦਾ ਡੇਰਾ ਹੁੰਦਾ, ਕੋਈ ਮਾਝੇ ਤੋਂ ਆਇਆ, ਕੋਈ ਪੁਆਧ ਤੋਂ ਆਇਆ, ਕੋਈ ਮਾਲਵੇ ਤੋਂ ਆਇਆ, ਸਾਰਿਆਂ ਦੇ ਡੇਰਿਆਂ ਦੇ ਉੱਤੇ ਲੰਗਰ ਲੱਗਦੇ ਹਨ।
ਭੁੱਖਾ ਰਹਿਣ ਨਾ ਪਾਵੇ ਕੋਈ।
ਇੰਨੇ ਲੰਗਰ ਵਰਤਣ ਲੱਗੇ ਆਨੰਦਪੁਰ ਸਾਹਿਬ 'ਚ, ਇੰਨੇ ਲੰਗਰ ਚੱਲੇ ਵੀ ਕੋਈ ਭੁੱਖਾ, ਇਕੱਲਾ ਆਨੰਦਪੁਰ ਸਾਹਿਬ ਨਹੀਂ, ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਦੇ ਨਗਰਾਂ ਦੇ ਲੋਕ ਵੀ ਭੁੱਖੇ ਨਹੀਂ ਸੌਂਦੇ। ਮਹਾਰਾਜ ਜੀ ਦੀ ਨਗਰੀ ਵਿੱਚ ਇੰਨਾ ਖੁੱਲ੍ਹਾ ਲੰਗਰ ਵਰਤ ਰਿਹਾ, ਗੁਰੂ ਦਾ ਲੰਗਰ ਚੱਲ ਰਿਹਾ, ਉੱਧਰ ਸੰਗਤਾਂ ਨੇ ਵੀ ਥਾਂ ਥਾਂ 'ਤੇ ਲੰਗਰ ਲਾਏ ਹੋਏ ਨੇ।
ਭਾਈ ਗੁਰੂ ਟਿਗ ਇੱਕ ਦਿਨ ਚਰਚਾ।
ਇਸੇ ਤਰ੍ਹਾਂ ਇੱਕ ਦਿਨ ਕਲਗੀਧਰ ਜੀ ਦੇ ਪਾਸ ਨਾ ਸਾਰੀ ਸੰਗਤ ਬੈਠੀ ਹੋਈ, ਚਰਚਾ ਚੱਲ ਗਈ ਸੰਗਤ ਦੀ, ਵਿਚਾਰ ਚੱਲ ਪਈ ਸੰਗਤ ਸਾਰੀ ਬੈਠੇ ਬੈਠੇ ਨਾ ਗੱਲਾਂ ਬਾਤਾਂ ਚੱਲ ਪਈਆਂ।
ਇਤ ਦੇ ਗਨ ਕੇ ਸਭ ਧਨ ਖਰਚਾ।
ਕਹਿਣ ਲੱਗੇ ਮਹਾਰਾਜ ਜੀ ਅਸੀਂ ਲੰਗਰਾਂ ਵਾਸਤੇ ਧਨ ਖਰਚਦੇ ਹਾਂ। ਕਈ ਜਿਹੜੇ ਦਸਵੰਧ ਲੈ ਕੇ ਆਉਂਦੇ ਸਿੱਖ, ਉਹਨਾਂ ਨੇ ਆਗਿਆ ਮਹਾਰਾਜ ਜੀ ਕੋਲੋਂ ਲੈ ਲਈ, ਮਹਾਰਾਜ ਵੀ ਅਸੀਂ ਇਹ ਜਿਹੜੀ ਮਾਇਆ ਹੈ ਇਹ ਲੰਗਰ ਵਿੱਚ ਖਰਚ ਦਈਏ, ਸੰਗਤ ਨੂੰ ਲੰਗਰ ਦਾ ਛਕਾ ਕੇ ਪ੍ਰਬੰਧ ਕਰ ਦਈਏ। ਅਤੇ ਇੱਦਾਂ ਉਹਨਾਂ ਨੇ ਦੱਸਿਆ, ਮਹਾਰਾਜ ਜੀ ਅਸੀਂ ਲੰਗਰ ਲਾਏ ਨੇ ਅਤੇ ਅਸੀਂ ਲੰਗਰਾਂ ਵਿੱਚ ਇੰਨਾ ਧਨ ਖਰਚਿਆ। ਕੋਈ ਕਹਿੰਦਾ ਜੀ ਮੈਂ ਇੰਨਾ ਧਨ ਖਰਚਿਆ।
ਨਿਜ ਨਿਜ ਡੇਰੇ ਸਗਰੇ ਕਰਹੀ।
ਸਾਰੇ ਆਪੋ ਆਪਣੇ ਡੇਰਿਆਂ 'ਤੇ ਲੰਗਰ ਚਲਾ ਰਹੇ ਨੇ, ਸਾਰਿਆਂ ਨੇ ਵੱਖੋ ਵੱਖਰੇ ਲੰਗਰਾਂ ਦੇ ਪ੍ਰਬੰਧ ਕੀਤੇ ਹੋਏ ਨੇ।
ਭਾਉ ਭਗਤ ਕੋ ਨੀਕੇ ਤਰਈ।
ਲੰਗਰ ਲਾਉਂਦੇ ਆ ਨਾਲੇ ਆਪਣੇ ਹਿਰਦੇ ਵਿੱਚ ਪ੍ਰੇਮਾ ਭਗਤੀ ਵਸਾਉਂਦੇ ਹਨ। ਪ੍ਰੇਮਾ ਭਗਤੀ ਧਾਰਨ ਕਰਦੇ ਹਨ।
ਭਲੇ ਭਲੇ ਸਿੱਖ ਕਰੀ ਬਖਾਨ,
ਸਿੱਖ ਕਹਿੰਦੇ ਬਹੁਤ ਭਲਾ ਬਹੁਤ ਭਲਾ, ਏਦਾਂ ਭਲੇ ਭਲੇ ਸਿੱਖ ਕਹਿੰਦੇ ਹਨ।
ਗੁਰ ਜੀ ਲੰਗਰ ਹੋਏ ਮਹਾਨ,
ਮਹਾਰਾਜ ਜੀ ਕੋਲ ਆ ਕੇ ਜਿਹੜੇ ਉਹ ਸਿਆਣੇ ਸਿੱਖ ਕਹਿੰਦੇ ਮਹਾਰਾਜ ਬੜੇ ਲੰਗਰ ਲੱਗੇ ਨੇ ਅੱਜ ਅਨੰਦਪੁਰ ਸਾਹਿਬ ਚ, ਫਲਾਣੇ ਨੇ ਵੀ ਬੜਾ ਵਧੀਆ ਲੰਗਰ ਲਾਇਆ, ਅਮਕੇ ਡੇਰੇ ਤੇ ਵੀ ਬੜਾ ਵਧੀਆ ਲੰਗਰ ਲੱਗਾ ਜੀ, ਮਹਾਰਾਜ ਬੜਾ ਵਧੀਆ ਪ੍ਰਸਾਦਾ ਪਕਾਇਆ, ਬੜੀਆਂ ਕਿਸੇ ਨੇ ਬੜੀਆਂ ਬੜੀਆਂ ਸਬਜ਼ੀਆਂ ਭਾਜੀਆਂ ਦੇ ਆ ਕੇ ਜ਼ਿਕਰ ਕਰਨੇ, ਮਹਾਰਾਜ ਏਦਾਂ ਬੜੇ ਵਧੀਆ ਲੰਗਰ ਚੱਲ ਰਹੇ ਹਨ।
ਕਲਗੀਧਰ ਕਹੇ ਕਰੇ ਸੋ ਆਛੇ,
ਮਹਾਰਾਜ ਕਲਗੀਧਰ ਜੀ ਨੇ ਜਦੋਂ ਸੁਣਨਾ ਤੇ ਕਹਿਣਾ ਬਹੁਤ ਵਧੀਆ, ਚੰਗਾ ਭਾਈ ਜਿਹੜਾ ਕੋਈ ਲੰਗਰ ਲਾਉਂਦਾ ਚੰਗਾ ਹੀ ਕਰਦਾ, ਮਾੜਾ ਥੋੜੀ ਕਰਦਾ। ਜਦੋਂ ਸਿੱਖਾਂ ਨੇ ਆ ਕੇ ਦੱਸਣਾ ਮਹਾਰਾਜ ਅਸੀਂ ਵੀ ਲੰਗਰ ਲਾਇਆ, ਦੂਜਿਆਂ ਨੇ ਆ ਕੇ ਕਹਿਣਾ ਮਹਾਰਾਜ ਅਸੀਂ ਵੀ ਲੰਗਰ ਲਾਇਆ, ਮਹਾਰਾਜ ਜੀ ਕਹਿੰਦੇ ਨੇ ਬਹੁਤ ਭਲਾ, ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਲੰਗਰ ਛਕਾਉਣਾ ਪੁੰਨ ਦਾ ਕਰਮ ਹੁੰਦਾ, ਵੀ ਤੁਸੀਂ ਤਾਂ ਬੜਾ ਵਧੀਆ ਯੱਗ ਲਾਇਆ ਲੰਗਰ ਲਾਇਆ ਹੋਇਆ, ਇਹ ਤਾਂ ਬਹੁਤ ਵਧੀਆ ਗੱਲ ਹੈ, ਪੁੰਨ ਦੀ ਗੱਲ ਹੈ।
ਤਉ ਆਪ ਦੇਖੇ ਉਰ ਬਾਂਛੇ,
ਮਹਾਰਾਜ ਜੀ ਕਹਿੰਦੇ ਚਲੋ ਫਿਰ ਵੀ ਅਸੀਂ ਆਪ ਵੇਖਾਂਗੇ ਆ ਕੇ, ਕਿਉਂਕਿ ਪਾਤਸ਼ਾਹ ਨੇ ਲੰਗਰਾਂ ਚ ਗੇੜਾ ਨਹੀਂ ਲਾਇਆ ਜਿੱਥੇ ਜਿੱਥੇ ਲੰਗਰ ਲੱਗੇ ਸੀ, 20-50 ਲੰਗਰ ਬੜੇ ਥਾਵਾਂ ਤੇ ਅਨੰਦਪੁਰ ਸਾਹਿਬ ਥਾਂ ਥਾਂ ਤੇ ਲੰਗਰ ਲੱਗਾ ਹੋਇਆ, ਤੇ ਜਦੋਂ ਸਿੱਖਾਂ ਨੇ ਕਹਿਣਾ ਮਹਾਰਾਜ ਫਲਾਣਿਆਂ ਨੇ ਲੰਗਰ ਲਾਇਆ ਉਹਨਾਂ ਨੇ ਵੀ ਲਾਇਆ, ਮਹਾਰਾਜ ਨੇ ਕਹਿਣਾ ਬਹੁਤ ਚੰਗਾ, ਪਰ ਅਸੀਂ ਜਦੋਂ ਤਾਈਂ ਆ ਕੇ ਆਪ ਨਹੀਂ ਵੇਖਦੇ ਆਪ ਨਹੀਂ ਪਰਖਦੇ ਉਦੋਂ ਤੱਕ ਅਸੀਂ ਕਿਵੇਂ ਕਹੀਏ ਵੀ ਫਲਾਣੇ ਦਾ ਲੰਗਰ ਭਲਾ। ਮਹਾਰਾਜ ਕਹਿੰਦੇ ਅਸੀਂ ਤਾਂ ਆਪ ਆ ਕੇ ਪਹਿਲਾਂ ਵੇਖਾਂਗੇ ਪਰਖਾਂਗੇ ਫਿਰ ਦੱਸਾਂਗੇ ਵੀ ਕਿਹਦਾ ਲੰਗਰ ਭਲਾ ਹੈ।
ਬੀਤ ਗਏ ਕੇਤਕ ਦਿਨ ਪਾਛੇ,
ਤਾਂ ਕਈ ਦਿਨ ਬੀਤ ਗਏ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਲੀਲਾ ਰਚੀ,
ਅਪਰ ਬੇਸ ਨਿਜ ਤਨ ਮੈਂ ਕਾਛੇ,
ਮਹਾਰਾਜ ਜੀ ਨੇ ਜਿਵੇਂ ਆਮ ਸਧਾਰਨ ਸਿੱਖਾਂ ਵਾਲਾ ਭੇਸ ਹੁੰਦਾ ਉਹ ਸਰੀਰ ਤੇ ਸਾਦੇ ਜੇ ਵਸਤਰ ਪਾ ਲਏ, ਸੀਸ ਦੇ ਉੱਤੇ ਨਾ ਮੁੰਡਾਸਾ ਮਾਰ ਲਿਆ ਤੇ ਚਿਹਰਾ ਸਜਾ ਲਿਆ ਵੀ ਕਿਸੇ ਨੂੰ ਪਛਾਣ ਨਾ ਆਵੇ ਕੌਣ। ਚਿਹਰਾ ਸਜਾਉਣ ਦਾ ਮਤਲਬ ਹੁੰਦਾ ਵੀ ਚਿਹਰੇ ਦੇ ਉੱਤੇ ਗਲ ਦੇ ਵਿੱਚ ਜਿਹੜਾ ਪਾਇਆ ਹਜੂਰੀਆ ਹੁੰਦਾ ਉਸ ਹਜੂਰੀਏ ਨਾਲ ਆਪਣਾ ਸਾਰਾ ਮੂੰਹ ਕੱਜ ਲਿਆ, ਕੱਲੀਆਂ ਅੱਖਾਂ ਦਿਸਦੀਆਂ ਨੇ ਬਾਹਰ, ਤੇ ਸਿਰ ਤੇ ਵੀ ਨਾ ਮੋਟਾ ਜਿਹਾ ਮੁੰਡਾਸਾ ਜਿਹਾ ਵਲ ਲਿਆ ਸੀਸ ਤੇ ਵੀ ਦਸਤਾਰੇ ਦੇ ਉੱਤੇ ਵੀ ਪਛਾਣ ਨਾ ਆਵੇ, ਗਾਤਰੇ ਵੀ ਸ਼੍ਰੀ ਸਾਹਿਬ ਵੱਡੀ ਨਹੀਂ ਪਾਈ ਤੇ ਸਰੀਰ ਤੇ ਸਾਦੇ ਜੇ ਵਸਤਰ ਪਾ ਲਏ ਜਿਵੇਂ ਮਸਤਾਨੇ ਦੀਵਾਨੇ ਹੁੰਦੇ ਆ, ਤੇ ਪੈਰਾਂ 'ਚ ਜੋੜਾ ਵੀ ਜਿਹੜਾ ਸੀ ਉਹ ਵੀ ਮਸਤਾਨਾ ਜਿਹਾ ਪਾ ਕੇ ਨਾ ਭੇਸ ਬਦਲਾ ਲਿਆ ਵੀ ਕਿਸੇ ਨੂੰ ਪਛਾਣ ਨਾ ਆਵੇ ਵੀ ਗੁਰੂ ਸਾਹਿਬ ਨੇ। ਏਦਾਂ ਮਹਾਰਾਜ ਜੀ ਨੇ ਭੇਸ ਪਲਟਾ ਕੇ ਭੇਸ ਬਦਲਾ ਕੇ ਅਨੰਦਪੁਰ ਸਾਹਿਬ ਦੇ ਲੰਗਰਾਂ ਵਿੱਚ ਸਤਿਗੁਰੂ ਜੀ ਨੇ ਜਾਣ ਦਾ ਫੈਸਲਾ ਕੀਤਾ।
ਜਿਸ ਤੇ ਜਾਣ ਸਕੇ ਨੈ ਕੋਏ,
ਏਦਾਂ ਦਾ ਭੇਸ ਬਟਾਇਆ ਵੀ ਕਿਸੇ ਨੂੰ ਪਛਾਣ ਹੀ ਨਾ ਆਵੇ। ਹੁਣ ਜੇ ਸਤਿਗੁਰੂ ਜੀ ਲੁਕਣਾ ਚਾਹਣ ਤੇ ਫਿਰ ਕਿਹੜਾ ਜਿਹੜਾ ਸਤਿਗੁਰਾਂ ਨੂੰ ਪਛਾਣ ਲਵੇ। ਜਦੋਂ ਮਹਾਰਾਜ ਜੀ ਆਪਣੀ ਪਛਾਣ ਦੇਣ ਹੀ ਨਾ ਕਿਸੇ ਨੂੰ, ਫਿਰ ਕਿਸੇ 'ਚ ਇੰਨੀ ਤਾਕਤ ਵੀ ਨਹੀਂ ਵੀ ਆਪਣੇ ਆਪ ਪਛਾਣ ਸਕੇ, ਕਿਉਂਕਿ ਸਤਿਗੁਰੂ ਜੀ ਜਿਹਨੂੰ ਆਪਣਾ ਆਪ ਜਣਾਉਂਦੇ ਨੇ ਉਹੀ ਜਾਣਦਾ, ਜਿਸਨੂੰ ਤੂੰ ਜਾਣਾਹੇ ਸੋਈ ਜਨ ਜਾਣਾ, ਜਿਹਨੂੰ ਨਹੀਂ ਜਣਾਉਣਾ ਉਹ ਨਹੀਂ ਜਾਣੇਗਾ। ਮਹਾਰਾਜ ਜੀ ਨੇ ਭੇਸ ਹੀ ਇਹੋ ਜਿਹਾ ਬਦਲਾ ਲਿਆ ਵੀ ਕੋਈ ਸਤਿਗੁਰਾਂ ਨੂੰ ਪਛਾਣ ਹੀ ਨਾ ਸਕੇ।
ਇਸ ਪ੍ਰਕਾਰ ਸ਼੍ਰੀ ਪ੍ਰਭ ਹੋਏ,
ਤਾਂ ਸਤਿਗੁਰੂ ਕਲਗੀਧਰ ਜੀ ਨੇ ਆਪਣਾ ਇਸ ਤਰ੍ਹਾਂ ਦਾ ਸਵਰੂਪ ਬਣਾ ਲਿਆ, ਸੀਸ ਤੇ ਮੁੰਡਾਸਾ ਜਿਹਾ ਵਲ ਲਿਆ, ਚਿਹਰੇ ਦੇ ਉੱਤੇ ਵੀ ਮਹਾਰਾਜ ਜੀ ਨੇ ਬਸਤਰ ਨਾਲ ਚਿਹਰਾ ਵੀ ਕੱਜ ਲਿਆ।
ਸਿੱਖਣ ਕੇ ਡੇਰੇ ਜਬ ਗਏ,
ਹੁਣ ਜਿੱਥੇ ਜਿੱਥੇ ਲੰਗਰ ਲੱਗੇ ਸੀ ਥਾਂ ਥਾਂ ਤੇ ਉਹਨਾਂ ਲੰਗਰਾਂ ਵਿੱਚ ਮਹਾਰਾਜ ਜੀ ਇਕੱਲੇ ਇਕੱਲੇ ਲੰਗਰ ਵਿੱਚ ਜਾਣ ਲੱਗੇ। ਖਾਲਸਾ ਜੀ ਕੋਈ ਪਤਾ ਨਹੀਂ ਕਿਹੜੇ ਭੇਸ ਵਿੱਚ ਸਾਹਿਬ ਜੀ ਆਪ ਵਰਤ ਰਹੇ ਹੋ। ਇੱਥੋਂ ਇਹ ਗੱਲ ਸਪਸ਼ਟ ਕਰਕੇ ਸਮਝ ਵਿੱਚ ਆ ਜਾਣੀ ਚਾਹੀਦੀ ਹੈ, ਕਿਆ ਜਾਣੀਏ ਮੇਰਾ ਸਾਹਿਬ ਕਿਹੜੇ ਰੂਪ ਵਿੱਚ ਵਰਤ ਰਿਹਾ ਹੋਵੇ। ਕਿਸੇ ਦਾ ਦਿਲ ਨਾ ਦੁਖਾਈਏ, ਕਿਸੇ ਨੂੰ ਕੌੜਾ ਨਾ ਬੋਲੀਏ, ਖਬਰੇ ਕਿਹਦੇ ਰੂਪ ਵਿੱਚ ਕਿਹੜੇ ਭੇਸ ਵਿੱਚ ਮੇਰਾ ਸਾਹਿਬ ਆਪ ਵਰਤ ਰਿਹਾ ਹੋਵੇ। ਅਕਸਰ ਜਦੋਂ ਲੰਗਰਾਂ ਦੇ ਹਾਲਾਤ ਵੇਖੀਦੇ ਨੇ ਨਾ, ਉਹ ਅੱਜ ਵੀ ਵਰਤਮਾਨ ਸਮੇਂ 'ਚ ਉਹ ਇੱਦਾਂ ਦੇ ਹੀ ਨੇ ਜਿਹੜੇ ਹੁਣ ਇਸ ਕਥਾ ਵਿੱਚ ਆਉਣੇ। ਇਸ ਕਥਾ ਦੇ ਵਿੱਚ ਹੁਣ ਲੰਗਰ ਤਾਂ ਬੜੇ ਲਾਉਂਦੇ ਆ ਸਿੱਖ, ਅੱਜ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਗੁਰਸਿੱਖੀ ਨੇ ਜਿਹੜੇ ਲੰਗਰ ਲਾਉਣ ਵਿੱਚ ਅੱਗੇ ਹੁੰਦੇ, ਫਿਰ ਨਾਲੇ ਲੰਗਰ ਵੀ ਲਾਉਣਾ ਤੇ ਉਹ ਵੀ ਬੰਨਾ ਵੀ ਨਹੀਂ ਟਪਾਉਣਾ। ਬੰਨਾ ਟਪਾਉਣ ਦਾ ਮਤਲਬ ਹੁੰਦਾ ਵੀ ਇਹ ਵੀ ਨਹੀਂ ਵੀ ਲਾਗੇ ਹੋਰ ਲੱਗਾ, ਨਹੀਂ ਉੱਥੇ ਹੀ ਨਾਲ ਲਾ ਲੈਣਾ। ਸ਼ਰੀਕੇ ਵਿੱਚ ਵੀ ਲੰਗਰ ਲੱਗਦੇ ਅੱਜ ਕੱਲ੍ਹ, ਅੱਜ ਕੱਲ੍ਹ ਸ਼ਰੀਕਬਾਜ਼ੀ ਵਿੱਚ ਵੀ ਲੰਗਰ ਲਾਉਂਦੇ ਵੀ ਫਲਾਣੇ ਪਿੰਡ ਵਾਲਿਆਂ ਨੇ ਲਾਇਆ ਤੇ ਅਸੀਂ ਕਿਉਂ ਪਿੱਛੇ ਰਹੀਏ, ਇਹ ਨਹੀਂ ਵੀ ਰਲ ਕੇ ਲਾ ਲਈਏ। ਇਹ ਰਲ ਕੇ ਲਾ ਲਓਗੇ, ਇੱਕ ਪਿੰਡ ਨੇ ਤਿੰਨ ਦਿਨ ਲਾਉਣਾ, ਰਲ ਕੇ ਲਾ ਲਓਗੇ ਛੇ ਦਿਨ ਚੱਲ ਜੂ, ਵੱਧ ਸਮਾਂ ਕੋਈ ਛੱਕ ਜਾਏਗਾ ਪ੍ਰਸ਼ਾਦਾ। ਫਿਰ ਆ ਜਿਹੜੇ ਵੀਰ ਸੜਕਾਂ 'ਤੇ ਲਾਉਂਦੇ ਆ ਲੰਗਰ, ਉਹਨਾਂ ਨੂੰ ਖਾਸ ਕਰਕੇ ਬੇਨਤੀ ਹੈ ਵੀ ਲੰਗਰ ਦੀ ਮਰਿਆਦਾ ਕੀ ਹੈ ਕਿ ਸੜਕਾਂ 'ਤੇ ਜਾਂਦਿਆਂ ਨੂੰ ਜੁੱਤੀਆਂ ਪਾ ਕੇ ਨਾਲੇ ਵਰਤਾਉਣ ਵਾਲੇ ਅਤੇ ਖਾਣ ਵਾਲੇ ਵੀ ਉੱਦਾਂ, ਲੰਗਰ ਦੀ ਮਰਿਆਦਾ ਪੰਗਤ 'ਚ ਬਹਿ ਕੇ ਛਕਣ ਦੀ। ਕਿਸੇ ਸਾਈਡ 'ਤੇ ਪਾਸੇ ਤੁਸੀਂ ਤੱਪੜ ਵਿਛਾਓ, ਗੱਡੀਆਂ ਨੂੰ ਪਾਰਕਿੰਗ ਕਰਨ ਦੀ ਜਗ੍ਹਾ ਸਾਹਿਬ 'ਚ ਵਧੀਆ ਬਣਾਓ, ਇਹ ਨਹੀਂ ਰਾਹ ਵਿੱਚ ਲੋਕਾਂ ਨੂੰ ਪਰੇਸ਼ਾਨ ਕਰੀ ਜਾਣਾ, ਜਾਮ ਲੱਗਣਾ। ਆ ਜਦੋਂ ਲੰਗਰ ਲਾਉਂਦੇ ਲੋਕ, ਉਹ ਲੰਗਰ ਲਾਉਣ ਵਾਲੇ ਤਾਂ ਛਕਣ ਵਾਲੇ ਤਾਂ ਛਕਦੇ, ਜਿਹੜੇ ਗਾਲਾਂ ਕੱਢਣ ਵਾਲੇ ਹੁੰਦੇ ਉਹ ਵੀ ਲਾਈਨ 'ਚ ਬੜੇ ਖੜ੍ਹੇ ਹੁੰਦੇ ਵੀ ਪਰੇ ਕਿਸੇ ਨੂੰ ਕਾਹਲ ਹੁੰਦੀ, ਕਿਸੇ ਨੇ ਦੂਰ ਦਰੇਡੇ ਜਾਣਾ, ਕਿਸੇ ਨੂੰ ਕੋਈ ਦੁੱਖ ਤਕਲੀਫ ਹੈ, ਉਹ ਜਾਮ 'ਚ ਫਸੇ ਪਰੇਸ਼ਾਨ ਹੋਈ ਜਾਂਦੇ। ਕੋਈ ਸਹੀ ਢੰਗ ਨਾਲ ਲੰਗਰ ਲਾਓ, ਕਿਤੇ ਯੋਗ ਮਰਿਆਦਾ ਸਹਿਤ ਲੰਗਰ ਲਾਓ। ਵਰਤਾਉਣ ਵਾਲੇ ਨੰਗੇ ਸਿਰ ਹੀ ਕਈ ਵਾਰੀ ਵਰਤਾਉਂਦੇ ਹੁੰਦੇ, ਕਈ ਵਾਰੀ ਲੰਘੀ ਦਾ ਟੋਕੀ ਦਾ ਨੌਜਵਾਨਾਂ ਨੂੰ, ਭਾਈ ਲੰਗਰ ਲਾਈ ਬੈਠੇ ਹੋ, ਸਿਰਾਂ 'ਤੇ ਤੁਹਾਡੇ ਦਸਤਾਰਾਂ ਤਾਂ ਕੀ ਪਟਕੇ ਤੱਕ ਨਹੀਂ ਰੱਖੇ ਤੁਸੀਂ। ਤੋ ਮਰਿਆਦਾ ਹੋਣੀ ਚਾਹੀਦੀ, ਹਰ ਇੱਕ ਚੀਜ਼ ਦੀ ਮਰਿਆਦਾ ਮਹਾਰਾਜ ਜੀ ਨੇ ਬੱਧੀ ਹੈ, ਲੰਗਰਾਂ ਦੀ ਵੀ ਮਰਿਆਦਾ। ਲੰਗਰ ਛਕਾਉਣ ਵਾਲੇ ਨੇ ਕੀ ਮਰਿਆਦਾ ਰੱਖਣੀ ਹੈ ਉਹ ਇਸ ਕਥਾ ਵਿੱਚੋਂ ਬਚਨ ਸਪਸ਼ਟ ਹੋਣੇ। ਤੋ ਕਲਗੀਆਂ ਵਾਲੇ ਪਾਤਸ਼ਾਹ ਨੂੰ ਜਦੋਂ ਸਿੱਖ ਕਹਿੰਦੇ ਨਾ ਵੀ ਬੜੇ ਲੰਗਰ ਲੱਗੇ ਮਹਾਰਾਜ ਅਨੰਦਪੁਰ ਸਾਹਿਬ, ਫਲਾਣੇ ਨੇ ਵੀ ਲਾਇਆ, ਅਮਕੇ ਨੇ ਵੀ ਲਾਇਆ, ਮਹਾਰਾਜ ਕਹਿੰਦਾ ਚੰਗਾ ਭਾਈ ਵਧੀਆ, ਕੋਈ ਨਹੀਂ ਅਸੀਂ ਵੇਖਾਂਗੇ ਆ ਕੇ। ਕਿਉਂਕਿ ਪਰਖ ਤੋਂ ਵਿੱਚ ਖਰਾ ਕਿਹੜਾ ਉਤਰਨਾ ਉਹ ਹੁਣ ਮਹਾਰਾਜ ਜੀ ਨੇ, ਇੰਨੇ ਲੰਗਰਾਂ 'ਚੋਂ ਪਾਸ ਕਿਹੜਾ ਕਰਨਾ, ਲੰਗਰ ਜਿਹੜੇ ਇੰਨੇ ਲੰਗਰ ਲੱਗੇ ਆ ਉਹਨਾਂ ਵਿੱਚੋਂ ਗੁਰੂ ਸਾਹਿਬ ਦੀ ਦ੍ਰਿਸ਼ਟੀ 'ਚ ਪ੍ਰਵਾਨ ਕਿਹੜਾ ਲੰਗਰ, ਉਹ ਵੀ ਵੇਖਣਾ ਪਏਗਾ ਨਾ। ਲਾਉਣ ਵਾਲੇ ਤਾਂ ਬੜੇ ਨੇ ਪਰ ਪ੍ਰਵਾਨ ਕਿਹੜੇ ਹੋਏ ਉਹ ਵੀ ਵੇਖਣਾ ਪਏਗਾ ਵੀ ਪ੍ਰਵਾਨ ਹੋਣ ਲਈ ਕੀ ਕਰਨਾ ਪੈਂਦਾ। ਪ੍ਰਵਾਨ ਹੋਣ ਲਈ ਆਪਣਾ ਆਪਾ ਮੁਕਾਉਣਾ ਪੈਂਦਾ ਜਿਹੜਾ ਭਾਈ ਨੰਦ ਲਾਲ ਸਾਹਿਬ ਨੇ ਮੁਕਾਇਆ। ਆਪਣੀ ਹਸਤੀ ਮਿਟਾਉਣੀ ਪੈਂਦੀ, ਆਪਣਾ ਵਜੂਦ ਮਿਟਾਉਣਾ ਪੈਂਦਾ। ਹੰਕਾਰ ਨਹੀਂ, ਮੈਂ ਲੰਗਰ ਲਾਇਆ, ਮੈਂ ਖੀਰ ਬਣਾਈ ਆ, ਮੈਂ ਆਹ ਕੀਤਾ, ਮੈਂ ਵੋ ਕੀਤਾ, ਇਸ ਹੈਂਕੜ ਦੇ ਵਿੱਚ ਨਹੀਂ ਤੁਰੇ ਫਿਰਨਾ। ਤੁਸੀਂ ਕਿੱਥੋਂ ਲਾ ਲਿਆ ਭਾਈ, ਗੁਰੂ ਕਾ ਲੰਗਰ ਹੈ, ਸਤਿਗੁਰਾਂ ਦੀ ਕਲਾ ਉਹਦੇ 'ਚ ਵਰਤਰੀ, ਤੁਹਾਡਾ ਤਾਂ ਕੇਵਲ ਤਨ ਹੀ ਹੈ ਜਿਹੜਾ ਸੇਵਾ ਵਿੱਚ ਲੱਗਾ, ਉਹ ਵੀ ਤਾਂ ਜੇ ਗੁਰੂ ਨੇ ਲਾ ਲਿਆ, ਨਹੀਂ ਤਾਂ ਉਹ ਵੀ ਨਹੀਂ ਕਰਨ ਜੋਗਾ, ਅਸੀਂ ਤਾਂ ਕੁਝ ਵੀ ਨਹੀਂ ਕਰਨ ਜੋਗੇ। ਨਾ ਹਮ ਕੀਆ ਨਾ ਕਰਾਂਗੇ, ਨਾ ਅਸੀਂ ਕੀਤਾ ਨਾ ਕਰ ਸਕਦੇ ਹਾਂ। ਮਹਾਰਾਜ ਕਲਗੀਧਰ ਜੀ ਨੇ ਰੂਪ ਵਟਾਇਆ, ਭੇਸ ਵਟਾਇਆ, ਔਰ ਭੇਸ ਵਟਾ ਕੇ ਗਰੀਬ ਨਵਾਜ ਪਾਤਸ਼ਾਹ ਜੀ ਲੰਗਰਾਂ ਦੀ ਪਰਖ ਕਰਨ ਵਾਸਤੇ ਇਕੱਲੇ ਇਕੱਲੇ ਲੰਗਰ 'ਚ ਜਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੀਕ
ਹੇ ਗੋਬਿੰਦ ਹੇ ਗੁਣ ਨਿਧਾਨ
ਗੀ ਸਦਾ ਬਬੇਕ
ਅਪਰੰਪਰ ਹਰ ਹਰੇ
ਪੀਓਣ ਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ
ਹੇ ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੇ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤੇ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਪਾਰੇ ਉਤਾਰਨਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਪਾਰੇ ਉਤਾਰਨਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।